ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਿਗੁਰ ਪਾਸ ਬੇਨੰਤੀਆਂ ਮਿਲੈ ਨਾਮ ਆਧਾਰਾ ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉਂ ਕੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾਂ ਕੋ ਬਲਿਹਾਰਾ ਬਾਣੀ ਮੁਖੋਂ ਉਚਾਰੀ ਹੈ ਹੋਏ ਰੁਸ਼ਨਾਈ ਮਿਟੈ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਪ੍ਰਭ ਕੇ ਚਰਨ ਨਿਹਾਰਾਂ ਕਰੋ ਅਨੁਗ੍ਰਹ ਸੁਆਮੀ ਮੇਰੇ ਮਨ ਤੇ ਕਬਹੋ ਨਾ ਡਾਰਾਂ ਮਾਈ ਪ੍ਰਭ ਕੇ ਚਰਨ ਨਿਹਾਰਾਂ ਕਰੋ ਅਨੁਗ੍ਰਹ ਸੁਆਮੀ ਮੇਰੇ ਮਨ ਤੇ ਕਬਹੋ ਨਾ ਡਾਰਾਂ ਰਹਾਉ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਬਿਖ ਜਾਰਾਂ ਸਭ ਤੇ ਨੀਚ ਆਤਮ ਕਰ ਮਨ ਮਨ ਮਹਿ ਇਹੋ ਸੁਖ ਧਾਰਾਂ ਗੁਣ ਗਾਵਹਿ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਾਂ ਨਾਮ ਨਿਧਾਨ ਨਾਨਕ ਦਾਨ ਪਾਵਾਂ ਕੰਠ ਲਾਏ ਉਰ ਧਾਰਾਂ ਗੁਣ ਗਾਵਹਿ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਾਂ ਨਾਮ ਨਿਧਾਨ ਨਾਨਕ ਦਾਨ ਪਾਵਾਂ ਕੰਠ ਲਾਏ ਉਰ ਧਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਕਰਨਹਾਰ ਕਾਦਰ ਪਰਮ ਸ਼ਕਤੀ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ ਦਸਾਂ ਹੀ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਹਾਜ਼ਰ ਹੋਏ ਵਡਭਾਗੀ ਸਤਸੰਗੀ ਜਨੋ ਵਡਭਾਗੀ ਸਰੋਤਾ ਜਨੋ ਸਤਿਗੁਰੂ ਜੀ ਦੀ ਕਿਰਪਾਲਤਾ ਦਾ ਸਦਕਾ ਗੁਰੂ ਕੇ ਪਾਵਨ ਦਰਬਾਰ ਵਿੱਚ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਗੁਰਮੁਖ ਜਨਾਂ ਨੇ ਪਹੁੰਚ ਕੇ ਗੁਰਮੰਤਰ ਦਾ ਜਾਪ ਸਿਮਰਨ ਕੀਤਾ ਹੈ ਫਿਰ ਗੁਰੂ ਮਹਾਰਾਜ ਦੇ ਪ੍ਰਕਾਸ਼ ਉਪਰੰਤ ਸੁਖਮਨੀ ਸਾਹਿਬ ਅਤੇ ਪੰਜ ਬਾਣੀਆਂ ਦੇ ਨਿਤਨੇਮ ਪਾਠ ਉਪਰੰਤ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਗਾਇਨ ਕੀਤਾ ਹੈ ਵਡਭਾਗੀ ਪ੍ਰਾਣੀਆਂ ਨੇ ਅੰਮ੍ਰਿਤ ਵੇਲੇ ਚੱਲ ਕੇ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਕਰਕੇ, ਸੰਗਤ ਦੇ ਦਰਸ਼ਨ ਕਰਕੇ, ਅੰਮ੍ਰਿਤ ਰੂਪ ਗੁਰਬਾਣੀ ਸਰਵਣ ਕਰਕੇ ਅਤੇ ਜਥਾ ਸ਼ਕਤ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਹੋਰ ਲਾਹੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ। ਗੁਰੂ ਕੇ ਪਿਆਰਿਓ, ਸਾਰੀ ਜੋ ਸ੍ਰਿਸ਼ਟੀ ਪਰਮਾਤਮਾ ਨੇ ਸਾਜੀ ਹੈ, ਸਾਰੀ ਸ੍ਰਿਸ਼ਟੀ ਵਿੱਚੋਂ ਮਨੁੱਖ ਨੂੰ ਉੱਚਾ ਦਰਜਾ ਪ੍ਰਾਪਤ ਹੈ। ਇਸ ਨੂੰ ਕਹਿੰਦੇ ਨੇ ਅਸ਼ਰਫਲ ਮਖਲੂਕਾਤ। ਮਖਲੂਕਾਤ ਦਾ ਅਰਥ ਹੈ ਸਿਰਜਣਾ, ਰਚਨਾ ਜੋ ਪਰਮਾਤਮਾ ਰਚੀ ਹੈ ਉਹਦੇ ਵਿੱਚੋਂ ਮਨੁੱਖ ਜਾਮਾ ਅਸ਼ਰਫੁਲ ਹੈ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਔਰ ਇਸ ਦੇਹੀ ਦੁਆਰਾ ਕੀਤੇ ਹੋਏ ਕਰਮਾਂ ਦਾ ਫਲ ਜੀਵ ਆਤਮਾ ਨੂੰ ਪ੍ਰਾਪਤ ਹੁੰਦਾ ਹੈ। ਹੋਰ ਜੋ ਜੂਨੀਆਂ ਹਨ ਉਹਨਾਂ ਨੂੰ ਭੋਗ ਜੂਨੀਆਂ ਮੰਨਿਆ ਗਿਆ। ਅਸਲੀਅਤ ਵਿੱਚ ਉਹ ਭੋਗ ਭੂਮੀ ਹੀ ਹੈ, ਦੂਜੇ ਸਰੀਰ, ਔਰ ਮਨੁੱਖ ਜਾਮਾ ਕਰਮ ਭੂਮੀ ਹੈ। ਹਜ਼ੂਰ ਨੇ ਕਰਮ ਭੂਮ ਮੈਂ ਬੋ ਵੋ ਨਾਮ, ਇਹ ਜਿਹੜੀ ਕਰਮਾਂ ਦੀ ਭੂਮੀ ਹੈ ਸਰੀਰ ਮਨੁੱਖਾ, ਇਸ ਭੂਮੀ ਜ਼ਮੀਨ ਵਿੱਚ ਨਾਮ ਦਾ ਬੀਜ ਬੀਜੋ, ਇਹ ਸਾਨੂੰ ਉਪਦੇਸ਼ ਦਿੱਤਾ ਸਤਿਗੁਰਾਂ ਨੇ। ਕਿਉਂਕਿ ਬੜੇ ਕਰਮ ਪ੍ਰਚਲਿਤ ਹਨ ਜਿਨ੍ਹਾਂ ਨੂੰ ਧਰਮ ਦੇ ਕਰਮ ਕਿਹਾ ਜਾਂਦਾ ਹੈ। ਦਾਨ ਕਰਨਾ, ਤੀਰਥ ਨਹਾਉਣੇ, ਜੱਗ ਕਰਨੇ, ਇਸੇ ਤਰ੍ਹਾਂ ਤਪੱਸਿਆ, ਯੋਗਾ ਅਭਿਆਸ, ਅਨੇਕਾਂ ਸਾਧਨ ਲੋਕਾਂ ਨੇ ਧਰਮ ਦੇ ਰਾਹ 'ਤੇ ਚੱਲਦਿਆਂ ਹੋਇਆਂ ਅਪਣਾਏ ਹਨ, ਪਰ ਸਤਿਗੁਰੂ ਜੀ ਨੇ ਸਾਨੂੰ ਮਾਰਗ ਦਰਸਾਇਆ ਹੈ। ਨਾਨਕ ਕਹਿ ਘਰ ਕੇਵਲ ਨਾਮ, ਸਾਡੇ ਘਰ ਵਿੱਚ ਕੇਵਲ ਨਾਮ ਹੈ ਕਹਿੰਦੇ। ਔਰ ਇਸੇ ਤਰ੍ਹਾਂ ਫਿਰ ਸਤਿਗੁਰੂ ਮਹਾਰਾਜ ਨੇ ਕਿਹਾ ਹੈ, ਬਕਲੂ ਆਇਓ ਰੇ ਇੱਕ ਨਾਮ ਬੋ ਬੋ ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਲਯੁਗ ਆਇਆ ਹੈ, ਇੱਕ ਨਾਮ ਦਾ ਬੀਜ ਬੀਜੋ, ਹੋਰ ਕਰਮਾਂ ਦੀ ਰੁੱਤ ਨਹੀਂ ਹੈ। ਮਤ ਭਰਮ ਵਿੱਚ ਪੈ ਕੇ ਭੁੱਲੇ ਫਿਰੋ ਵੀ ਹੋਰ ਕਰਮਾਂ ਦਾ, ਵਰਤ ਰੱਖਣ ਦਾ, ਦਾਨ ਆਦਿ ਕਰਨ ਦਾ ਬੜਾ ਫਲ ਹੈ। ਔਰ ਰੱਬ ਦੇ ਪਿਆਰੇ ਜੀ ਵੀ ਕਹਿੰਦੇ ਨੇ, ਏਕਾ ਨਾ ਲੱਗਾ ਹੋਵੇ ਤਾਂ ਸਿਫਰਾਂ ਦੀ, ਜੀਰੋ ਦੀ ਕੋਈ ਕੀਮਤ ਨਹੀਂ ਹੈ। ਵਿਅਰਥ ਭਾਵੇਂ 1 ਲੱਖ ਸਿਫਰਾਂ ਲਿਖਦੇ ਹੋ, ਕੋਈ ਮੁੱਲ ਨਹੀਂ, ਏਕੇ ਨਾਲ ਮੁੱਲ ਪੈਂਦਾ। ਏਕਾ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਹੈ, ਭਜਨ ਹੈ, ਅਤੇ ਉਸ ਨਾਮ ਵਿੱਚ ਜੋੜਨ ਲਈ ਸਤਿਗੁਰਾਂ ਨੇ ਪਵਿੱਤਰ ਮੁੱਖ ਵਾਕ ਬਾਣੀ ਉਚਾਰਨ ਕੀਤੀ। ਇਹ ਸਾਡੇ ਤਾਈਂ ਪ੍ਰੇਰਨਾ ਦਿੰਦੀ ਹੈ ਗੁਰੂ ਕੀ ਬਾਣੀ, ਸਤਿਗੁਰਾਂ ਦੇ ਬਚਨ। ਇਸ ਕਰਕੇ ਇਹ ਸਤਿਗੁਰਾਂ ਦੇ ਸ਼ਬਦ ਦੀ, ਬਚਨ ਦੀ ਅਹਿਮੀਅਤ ਹੈ। ਸਤਿਗੁਰਾਂ ਨੇ ਆਪਣੇ ਸਰੂਪ ਨਾਲੋਂ, ਸਰੀਰ ਨਾਲੋਂ ਵੀ ਨਾਮ ਨੂੰ, ਸ਼ਬਦ ਨੂੰ, ਬਾਣੀ ਨੂੰ ਅਹਿਮੀਅਤ ਦਿੱਤੀ। 10 ਜਾਮਿਆਂ 'ਚ ਹਜ਼ੂਰ ਨੇ ਇਹੋ ਉਪਦੇਸ਼ ਦਿੱਤਾ ਕਿ ਸਾਡਾ ਹਿਰਦਾ, ਸਾਡਾ ਸਰੂਪ ਸ਼ਬਦ ਹੈ। ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਇਸ ਪਵਿੱਤਰ ਬਾਣੀ ਨੂੰ ਉਚਾਰਨ ਕਰਕੇ ਸਿੱਖਾਂ ਨੂੰ ਇਸ ਦਾ ਪਾਠ ਕਰਨ ਲਈ, ਸੁਣਨ ਲਈ, ਕੀਰਤਨ ਕਰਨ ਅਤੇ ਸੁਣਨ ਲਈ, ਅਤੇ ਪਵਿੱਤਰ ਬਾਣੀ ਦੀ ਵਿਚਾਰ ਵਿਆਖਿਆ ਕਥਾ ਕਰਨ ਅਤੇ ਸੁਣਨ ਵਾਸਤੇ ਆਗਿਆ ਕੀਤੀ। ਇਹ ਸਤਿਗੁਰੂ ਨਾਨਕ ਦੇਵ ਦੇ ਘਰ ਦਾ ਪਵਿੱਤਰ ਯੋਗ ਹੈ, ਸਹਿਜ ਯੋਗ, ਸਹਿਜ ਯੋਗ। ਇੱਕ ਵਾਰੀ ਸਤਿਗੁਰਾਂ ਦੇ ਪਾਸ ਸਿੱਖ ਆਏ ਭਾਈ ਮਾਲੋ ਅਤੇ ਮਾਂਗਾ ਜੀ। ਉਹਨਾਂ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਜੀਵਨ ਸਫਲਤਾ ਵਾਲਾ ਉਪਦੇਸ਼ ਦਿਓ ਕਿ ਸਾਡੇ ਜਨਮ ਸਫਲੇ ਹੋ ਜਾਣ। ਤਾਂ ਹਜ਼ੂਰ ਨੇ ਕਿਹਾ ਕਿ 2 ਤਰ੍ਹਾਂ ਦਾ ਤਪ ਹੈ। ਉਹ ਕਹਿੰਦੇ, ਮਹਾਰਾਜ ਅਸੀਂ ਦੋਵੇਂ ਨਹੀਂ ਜਾਣਦੇ। ਹਜ਼ੂਰ ਨੇ ਕਿਹਾ, ਇੱਕ ਹੈ ਤਾਮਸੀ ਤਪ, ਜੰਗਲਾਂ ਜਾ ਕੇ ਭੁੱਖੇ ਨੰਗੇ ਰਹਿਣਾ, ਪੁੱਠੇ ਲੜਕਣਾ, ਜਲ ਧਾਰੇ ਕਰਨੇ, ਸੂਰਜ 'ਤੇ ਅੱਗ ਬਾਲ ਕੇ ਧੂੰਏ ਸਿੱਕਣੇ, ਇਹ ਹੱਠ ਯੋਗ ਹੈ, ਇਹ ਤਾਮਸੀ ਤਪ ਹੈ। ਤਾਂ ਮਹਾਰਾਜ ਕਹਿਣ ਲੱਗੇ, ਇਹਦਾ ਫਲ ਘੱਟ ਹੈ, ਤਰੱਦਦ ਜ਼ਿਆਦਾ, ਕਠਿਨਾਈ ਜ਼ਿਆਦੀ, ਪਰ ਫਲ ਘੱਟ। ਫਿਰ ਹਜ਼ੂਰ ਨੇ ਕਿਹਾ, ਜਿਹੜਾ ਅਸੀਂ ਤਪ ਸਿਖਾ ਰਹੇ ਹਾਂ ਉਹ ਹੈ ਸਹਿਜ ਤਪ, ਰਾਜਸੀ ਸ਼ਾਂਤ ਕੀਤਾ। ਉਹ ਕੀ ਹੈ? ਹਜ਼ੂਰ ਕਹਿੰਦੇ ਵੀ ਰੋਜ਼ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਰਾਤ ਦੇ ਚੌਥੇ ਪਹਿਰ, ਇਸ਼ਨਾਨ ਕਰਕੇ ਮਨ ਇਕਾਗਰ ਕਰਕੇ ਅਤੇ ਵਾਹਿਗੁਰੂ ਦਾ ਭਜਨ ਕਰਨਾ, ਫਿਰ ਸੱਤ ਧਰਮ ਦੀ ਕਿਰਤ ਕਰਨੀ, ਉਹਦੇ ਵਿੱਚੋਂ ਵੀ ਵੰਡ ਕੇ ਛਕਣਾ, ਦੋਨੋਂ ਸਮੇਂ ਨਹੀਂ ਤਾਂ ਇੱਕ ਸਮੇਂ ਸਤਸੰਗ ਵਿੱਚ ਜਾਣਾ। ਇਹਦਾ ਜਿਹੜਾ ਕਰਮ ਹੈ ਇਹ ਕਠਿਨ ਨਹੀਂ ਹੈ, ਸੁਖੈਨ ਹੈ। ਦੁਨੀਆਂ ਦੇ ਵਿੱਚ ਰਹਿਣਾ ਅਤੇ ਸਾਰੇ ਪਦਾਰਥ ਵੀ ਭੋਗਣੇ ਅਤੇ ਸੌਖੇ ਢੰਗ ਨਾਲ ਹੀ ਕਲਿਆਣ ਪ੍ਰਾਪਤ ਹੋ ਜਾਂਦੀ ਜੇ ਇਸ ਮਾਰਗ 'ਤੇ ਚੱਲੀਏ। ਇਹ ਸੁਖੈਨ ਹੈ ਅਤੇ ਇਹਦਾ ਫਲ ਵੀ ਜ਼ਿਆਦਾ। ਕਹਿਣ ਲੱਗੇ ਮਹਾਰਾਜ, ਆਮ ਤੌਰ 'ਤੇ ਇਹ ਪ੍ਰਚਲਿਤ ਹੈ ਕਿ ਜਿਹੜਾ ਕਰਮ ਕਠਿਨ ਹੋਵੇ ਉਹਦਾ ਫਲ ਜ਼ਿਆਦਾ ਹੁੰਦਾ ਹੈ, ਜਿਹੜਾ ਕਰਮ ਸੌਖਾ ਉਹਦਾ ਫਲ ਘੱਟ ਹੈ। ਤੁਸੀਂ ਉਲਟਾ ਦੱਸ ਰਹੇ। ਤਾਂ ਗੁਰੂ ਮਹਾਰਾਜ ਨੇ ਕਿਹਾ, ਤੁਸੀਂ ਸਬਜ਼ੀ ਵੇਚਣ ਵਾਲੇ ਲੋਕ ਵੇਖੇ ਨਾ, ਮੋਢਿਆਂ ਨਾਲ ਝੋਲੀਆਂ ਟੰਗ ਕੇ ਸਾਰਾ ਦਿਨ ਹੋ ਕੇ ਦੇ ਦੇ ਕੇ ਸਬਜ਼ੀ ਵੇਚਦੇ ਹਨ, ਅਤੇ ਕਰਮ ਤਾਂ ਕਠਿਨ ਹੈ ਪਰ ਪੈਸੇ ਬਹੁਤ ਥੋੜ੍ਹੇ ਕਮਾਉਂਦੇ। ਉਹਨਾਂ ਤੋਂ ਉੱਤੇ ਬਜਾਜ ਹੁੰਦੇ ਹਨ, ਬਾਣੀਏ ਲੋਕ, ਦੁਕਾਨਦਾਰ, ਪੱਖਿਆਂ ਥੱਲੇ ਬੈਠੇ ਸੌਖੇ ਢੰਗ ਨਾਲ, ਨੌਕਰਾਂ ਚਾਕਰਾਂ ਸਮੇਤ ਉਹ ਵਣਜ ਵਪਾਰ ਕਰਦੇ ਹਨ ਅਤੇ ਬਹੁਤ ਜ਼ਿਆਦਾ ਪੈਸਾ ਕਮਾ ਲੈਂਦੇ। ਉਸ ਤੋਂ ਉੱਪਰ ਸਰਾਫ ਸੁਨਿਆਰ ਹੁੰਦੇ ਨੇ, ਉਹ ਜ਼ਿਆਦਾ ਹੋਰ ਲਾਭ ਖੱਟਦੇ ਹਨ। ਉਹਨਾਂ ਤੋਂ ਉੱਪਰ ਵੱਡੇ ਸ਼ਹਿਰਾਂ 'ਚ ਜੌਹਰੀ ਲੋਕ ਹੁੰਦੇ ਆ, ਹੀਰਿਆਂ ਲਾਲਾਂ ਦੇ ਜੌਹਰੀ, ਉਹ ਛਈ ਛਮਾਹੀ ਕੋਈ ਗਾਹਕ ਵਣਜਦੇ ਹਨ ਅਤੇ ਕਿੰਨਾ ਸਾਰਾ ਪੈਸਾ ਕਮਾ ਲੈਂਦੇ। ਠੀਕ ਇਸੇ ਤਰ੍ਹਾਂ ਕਲਯੁੱਗ ਦੇ ਸਮੇਂ ਅੰਦਰ ਉਮਰਾਂ ਥੋੜ੍ਹੀਆਂ, ਸਰੀਰਕ ਬਲ ਬਰਕਤ ਘੱਟ ਗਈ ਆ, ਤਾਂ ਕਲਯੁੱਗ ਦੇ ਜੀਆਂ ਦੇ ਉਧਾਰ ਵਾਸਤੇ ਅਸੀਂ ਇਹ ਮਾਰਗ ਤੋਰਿਆ, ਸਹਿਜ ਯੋਗ। ਇਹ ਰਾਜਸੀ ਸ਼ਾਂਤ ਕੀ ਤਪ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਵੰਦਿਆਂ ਵਿੱਚ ਹੋਵੇ ਮੁਗਤ। ਸਤਿਗੁਰੂ ਮਹਾਰਾਜ ਨੇ ਸਾਨੂੰ ਵਰਜਿਆ ਨਿੰਦਿਆ ਚੂਲੀ ਤੋਂ, ਸਾਨੂੰ ਸਤਿਗੁਰੂ ਮਹਾਰਾਜ ਨੇ ਚਾਰ ਬੱਜਰ ਕਰਹਿਤਾਂ ਤੋਂ ਵਰਜਿਆ, ਹੁੱਕਾ ਹਜਾਮਤ ਹਲਾਲੋ ਹਰਾਮ, ਸਭ ਤੋਂ ਸਸਤਾ ਨਸ਼ਾ ਤੰਬਾਕੂ ਇਹਨੂੰ ਜਗਤ ਜੂਠ ਕਿਹਾ ਹੈ, ਔਰ ਕੇਸਾਂ ਦਾੜੇ ਨੂੰ ਕੈਂਚੀ ਪਛੀਨੀ ਲਾਉਣੀ, ਸਾਬਤ ਸੂਰਤ ਜਿਹੋ ਜਿਹਾ ਰੱਬ ਨੇ ਸਰੂਪ ਦਿੱਤਾ ਉਹੋ ਜਿਹਾ ਰੱਖਣਾ, ਰੱਬ ਦੇ ਹੁਕਮ 'ਚ ਦਖਲ ਅੰਦਾਜ਼ੀ ਨਹੀਂ ਕਰਨੀ, ਹੁਕਮ ਅਦੂਲੀ ਨਹੀਂ ਕਰਨੀ, ਔਰ ਇਸੇ ਤਰ੍ਹਾਂ ਕਲਮੇ ਵਾਲਾ ਮਾਸ ਨਹੀਂ ਖਾਣਾ, ਅਤੇ ਹਰਾਮ ਪਰ ਇਸਤਰੀ ਗਮਨ ਜਾਂ ਪਰ ਮਰਦ ਗਮਨ, ਪਰਾਏ ਤਨ ਨਾਲ ਸੰਬੰਧ ਨਹੀਂ ਰੱਖਣਾ, ਅਤੇ ਪੰਜਵੀਂ ਕੁਰਹਿਤ ਸ਼ਰਾਬ ਹੈ, ਨਸ਼ੇ ਆਦਿਕਾਂ ਦਾ ਨਿਖੇਧ ਕੀਤਾ ਸਤਿਗੁਰੂ ਜੀ ਨੇ, ਇਹੋ ਜਿਹਾ ਸੰਜਮ ਰੱਖਣਾ, ਔਰ ਇਸ ਪ੍ਰਕਾਰ ਨਿੰਦਿਆ ਚੁਗਲੀ ਵੈਰ ਵਿਰੋਧ ਈਰਖਾ ਨੂੰ ਛੱਡਣਾ ਗੁਰੂ ਦੇ ਸ਼ਬਦ ਰਾਹੀਂ, ਹਿਰਦੇ 'ਚ ਗਰੀਬੀ ਨਿਮਰਤਾ ਧਾਰਨ ਕਰਨੀ, ਥੋੜ੍ਹਾ ਸੌਣਾ ਥੋੜ੍ਹਾ ਖਾਣਾ, ਕਿਰਤ ਕਰਕੇ ਵੰਡ ਕੇ ਛਕਣਾ ਅਤੇ ਨਾਮ ਜਪਦੇ ਰਹਿਣਾ, ਇਹ ਸੰਸਾਰੀ ਹੁੰਦਿਆਂ ਹੋਇਆਂ ਵੀ ਨਿਰੰਕਾਰੀ ਬਣ ਜਾਏਗਾ। ਸੰਸਾਰ 'ਚ ਰਹਿੰਦਿਆਂ ਨਿਰੰਕਾਰ ਪਰਮਾਤਮਾ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਲਈਦਾ। ਸੋ ਇਸ ਪ੍ਰਕਾਰ ਜਿਹੜਾ ਇਸ ਮਾਰਗ ਦਾ ਪੰਧੀ ਹੈ ਉਹਦੇ ਅੰਦਰ ਜੋ ਇੱਛਾ ਫੁਰਦੀ ਹੈ, ਉਹ ਸਤਿਗੁਰੂ ਮਹਾਰਾਜ ਨੇ ਇਹ ਛੇ ਪੰਗਤੀਆਂ ਦਾ ਸ਼ਬਦ ਹੈ, ਅਤੇ ਛਿਆਂ ਪੰਗਤੀਆਂ ਦੇ ਵਿੱਚ ਛੇ ਵਿਚਾਰ ਹਨ। ਹਜ਼ੂਰ ਫਰਮਾਉਂਦੇ ਨੇ ਦੇਵ ਗੰਧਾਰੀ ਮਹੱਲਾ ਪੰਜਵਾਂ। ਦੇਵ ਗੰਧਾਰੀ ਰਾਗ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਬਦ ਦੇ ਉਚਾਰਨ ਕਰਤਾ ਹਨ। ਮਾਈ ਪ੍ਰਭ ਕੇ ਚਰਨ ਨਿਹਾਰੋਂ, ਮਾਈ ਸ਼ਬਦ ਸਤਿਗੁਰਾਂ ਦੇ ਮੁਖਵਾਕ ਬਾਣੀ 'ਚ ਅਕਾਲ ਪੁਰਖ ਪਰਮਾਤਮਾ ਵਾਸਤੇ ਵੀ ਵਰਤਿਆ ਗਿਆ ਹੈ, ਜਿਵੇਂ ਬਚਨ ਹਨ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ, ਵਾਹਿਗੁਰੂ ਸਾਡਾ ਮਾਤਾ ਵਾਹਿਗੁਰੂ ਹੀ ਪਿਤਾ ਹੈ। ਫਿਰ ਸਤਿਗੁਰੂ ਵਾਸਤੇ ਵੀ ਮਾਈ ਸ਼ਬਦ ਮਾਤਾ ਸ਼ਬਦ ਵਰਤਿਆ ਗਿਆ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ, ਸਿਰ ਉੱਪਰ ਮਾਤ ਪਿਤਾ ਗੁਰਦੇਵ, ਸਾਡੇ ਸਿਰ 'ਤੇ ਸਾਡੇ ਮਾਤਾ ਪਿਤਾ ਵਾਂਗ ਗੁਰਦੇਵ ਸਤਿਗੁਰੂ ਪੂਜਨੀਕ ਜੀ ਸਾਡੇ ਰਖਵਾਲੇ ਹਨ। ਔਰ ਇਸੇ ਤਰ੍ਹਾਂ ਮਾਈ ਪੁੱਗੇ ਹੋਏ ਸੰਤ ਮਹਾਤਮਾ ਵਾਸਤੇ ਵੀ ਸ਼ਬਦ ਇਹ ਵਰਤਿਆ ਗਿਆ। ਔਰ ਇਸ ਪ੍ਰਕਾਰ ਸਤਿਗੁਰੂ ਦੇ ਬਚਨ ਹਨ, ਮਾਈ ਹੋਣ ਹਾਰ ਸੋ ਹੋਈ, ਮਾਈ ਚਰਨ ਗੁਰ ਮੀਠੇ, ਵੱਡਾ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ, ਮਾਈ ਮਨ ਮੇਰੋ ਬਸ ਨਾ ਹੈ, ਨਿਸ ਬਾਸਰ ਬਿਖਸ਼ਣ ਕੋ ਧਾਵਤ ਕਿਹ ਬਿਦਰੋ ਕੋ ਤਾਹੇ, ਯਾਨੀ ਜਦੋਂ ਕਿ ਕੋਈ ਤੰਗੀ ਤਕਲੀਫ ਬੱਚੇ ਨੂੰ ਹੁੰਦੀ ਹੈ ਜਾਂ ਕੋਈ ਵੀ ਵਿਅਕਤੀ ਉਹਦੇ ਮੂੰਹ 'ਚੋਂ ਸ਼ਬਦ ਨਿਕਲਦਾ ਮਾਂ। ਸੋ ਇਸ ਪ੍ਰਕਾਰ ਹੀ ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਮਾਈ ਪ੍ਰਭ ਕੇ ਚਰਨ ਨਿਹਾਰੋਂ, ਹੇ ਮਾਤਾ ਸਤਿਗੁਰੂ ਜੀ ਪ੍ਰਭੂ ਪਰਮਾਤਮਾ ਦੇ ਚਰਨਾਂ ਵਾਲੀ ਮੈਂ ਤੱਕਦਾ ਰਹਿੰਦਾ। ਇੱਕ ਬਚਨ ਭਾਈ ਗੁਰਦਾਸ ਜੀ ਦਾ ਮੇਰੀ ਸਿਮਰਤੀ 'ਚ ਆਇਆ ਕਿ ਜਿਸ ਤਰ੍ਹਾਂ ਮਾਤਾ ਬੜੇ ਜਫਰ ਜਾਲਦੀ ਹੈ ਪੁੱਤਰ ਵਾਸਤੇ ਅਤੇ ਉਹਨੂੰ ਸੁਧਾਰਦੀ ਹੈ, ਚੰਗੀ ਸਿੱਖਿਆ ਦਿੰਦੀ ਹੈ, ਉੱਚਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਵੀ ਸਿੱਖ ਦਾ ਬੜਾ ਧਿਆਨ ਰੱਖਦੇ। ਭਾਈ ਗੁਰਦਾਸ ਜੀ ਦਾ ਲਿਖਿਆ ਹੋਇਆ ਬਚਨ ਹੈ, ਜਨਨੀ ਯਤਨ ਕਰ ਜੁਗਵੈ ਜਠਰ ਰੱਖੈ ਤਾਂ ਤੇ ਪਿੰਡ ਪੂਰਨ ਹੋਏ ਸੁੱਤ ਜਨਮਤ ਹੈ। ਮਾਂ ਨੂੰ ਜਦੋਂ ਪਤਾ ਲੱਗਦਾ ਮੇਰੇ ਪੇਟ ਵਿੱਚ ਬੱਚੇ ਦਾ ਨਿਮਣਾ ਹੋਇਆ ਤਾਂ ਉਸ ਦਿਨ ਤੋਂ ਹੀ ਪਰਵਰਿਸ਼ ਵਿੱਚ ਜੁੜ ਰਹੀ, ਉਸ ਦਿਨ ਤੋਂ ਹੀ ਪਰਵਰਿਸ਼ ਕਰਨ ਵਿੱਚ ਜੁੱਟ ਗਈ, ਉੱਚੇ ਨੀਵੇਂ ਥਾਂ ਕਦਮ ਨਹੀਂ ਰੱਖਦੀ, ਪੇਟ ਵਿੱਚ ਬੱਚਾ ਅਤੇ ਉਦਣ ਤੋਂ ਹੀ ਪ੍ਰਤਪਾਲਾ ਕਰਨ ਲੱਗ ਪੈਂਦੀ। ਇਹ ਤਿੰਨ ਪੰਕਤੀਆਂ ਵਿੱਚ ਮਾਂ ਦੀ ਮਹਾਨਤਾ ਦੱਸ ਕੇ ਫਿਰ ਚੌਥੀ ਤੁਕ ਵਿੱਚ ਭਾਈ ਗੁਰਦਾਸ ਨੇ ਸਤਿਗੁਰਾਂ ਨੂੰ ਮਾਤਾ ਕਿਹਾ। ਭਾਈ ਸਾਹਿਬ ਕਹਿੰਦੇ ਨੇ, ਜਨਨੀ ਯਤਨ ਕਰ ਜੁਗਵੈ ਜਠਰ ਰੱਖੈ ਤਾਂ ਤੇ ਪਿੰਡ ਪੂਰਨ ਹੋਏ ਸੁੱਤ ਜਨਮਤ। ਮਾਂ ਧਿਆਨ ਰੱਖਦੀ ਹੈ, ਗਰਭ ਦੀ ਪ੍ਰਤਪਾਲਾ ਕਰਦੀ ਹੈ ਅਤੇ ਤਾਂ ਹੀ ਪੁੱਤਰ ਜਨਮਦਾ ਹੈ। ਫਿਰ ਦੂਸਰਾ ਬਚਨ ਭਾਈ ਸਾਹਿਬ ਕਹਿੰਦੇ ਨੇ, ਮਲ ਮੂਤਰ ਧਾਰ ਕੋ ਵਿਚਾਰ ਨਾ ਵਿਚਾਰੈ ਚਿੱਤ। ਮਲ ਮੂਤਰ ਬੱਚਾ ਪਖਾਨਾ ਕਰਦਾ ਔਰ ਬਿਸਤਰਾ ਗਿੱਲਾ ਹੋ ਜਾਂਦਾ, ਮਾਂ ਦੂਜੇ ਪਾਸੇ ਪਾ ਲੈਂਦੀ, ਉੱਧਰੋਂ ਬਿਸਤਰਾ ਗਿੱਲਾ ਹੁੰਦਾ, ਛਾਤੀ 'ਤੇ ਲਟਾ ਲੈਂਦੀ। ਸਾਰਾ ਦਿਨ ਦੀ ਥੱਕੀ ਮਨ ਦੀ ਮਾਂ ਆਪ ਚੱਜ ਨਾਲ ਨਹੀਂ ਸੌਂਦੀ, ਪਰ ਖਿਆਲ ਹੁੰਦਾ ਮੇਰਾ ਪੁੱਤਰ ਮੇਰਾ ਬੱਚਾ ਚੰਗੀ ਤਰ੍ਹਾਂ ਨੀਂਦ ਪੂਰੀ ਕਰ ਲਏ। ਮਲ ਮੂਤਰ ਧਾਰ ਕੋ ਵਿਚਾਰ ਨਾ ਪਿਜਾਰੈ ਚਿੱਤ, ਕਰੈ ਪ੍ਰਤਪਾਲ ਬਾਲ ਤਉ ਤਨ ਗਤ ਹੈ। ਆਪਣੇ ਬਾਲਕ ਬੱਚੇ ਦੀ ਪ੍ਰਤਪਾਲਾ ਕਰਦੀ ਤਾਂ ਹੀ ਤਾਂ ਉਹਦਾ ਸਰੀਰ ਵੱਡਾ ਹੁੰਦਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬਹੁਰਿਓ ਅਖਾਦ ਖਾਦ ਸੰਜਮ ਸਹਿਤ ਰਹਿ ਤਾਂ ਤੇ ਪੈ ਪੀਅਤ ਅਰੋਗਪਨ ਪਤ। ਮਾਂ ਜੋ ਖਾਣ ਨੂੰ ਚਿੱਤ ਕਰਦਾ ਇਸ ਖਿਆਲ ਨਾਲ ਨਹੀਂ ਖਾਂਦੀ ਕਿ ਜੇ ਮੈਂ ਇਹ ਚੀਜ਼ ਖਾ ਲਈ ਮੇਰਾ ਬੱਚਾ ਮੇਰਾ ਦੁੱਧ ਪੀਂਦਾ ਉਹਦੇ ਸਰੀਰ ਵਿੱਚ ਕੋਈ ਰੋਗ ਨਾ ਲੱਗ ਜਾਵੇ, ਅਤੇ ਜੋ ਨਹੀਂ ਖਾਣ ਯੋਗ ਪਦਾਰਥ ਬੱਚੇ ਵਾਸਤੇ ਉਹ ਵੀ ਖਾਂਦੀ, ਜੋ ਖਾਣ ਨੂੰ ਚਿੱਤ ਕਰਦਾ ਉਹ ਨਹੀਂ ਖਾਂਦੀ, ਬੱਚੇ ਦਾ ਖਿਆਲ ਰੱਖ ਤਾਂ ਉਹਦਾ ਦੁੱਧ ਪੀ ਕੇ ਬੱਚਾ ਅਰੋਗਤਾ ਦਾ ਪਾਤਰ ਬਣਦਾ। ਇਹ ਤਿੰਨ ਪੰਕਤੀਆਂ 'ਚ ਮਾਂ ਦੀ ਮਹਾਨਤਾ ਦੱਸੀ ਹੈ ਭਾਈ ਗੁਰਦਾਸ ਨੇ ਕਿ ਮਾਂ ਕਿੰਨੀਆਂ ਤੰਗੀਆਂ ਤਕਲੀਫਾਂ ਵਿੱਚ ਦੀ ਲੰਘਦੀ। ਚੌਥੀ ਤੁਕ ਵਿੱਚ ਭਾਈ ਗੁਰਦਾਸ ਜੀ ਕਹਿ ਰਹੇ ਨੇ, ਸਿੱਖਾ ਇਸੇ ਤਰ੍ਹਾਂ ਸਤਿਗੁਰੂ ਤੇਰੇ ਮਾਤਾ ਪਿਤਾ ਹਨ ਔਰ ਬੜੇ ਕਿਰਪਾਲੂ ਦਿਆਲੂ ਹਨ, ਮਾਤਾ ਪਿਤਾ ਦੀ ਨਿਆਈ ਸੱਚੇ ਪਾਤਸ਼ਾਹ ਤੇਰਾ ਧਿਆਨ ਰੱਖਦੇ ਨੇ। ਤੈਸੇ ਅਰਬਕ ਰੂਪ ਸਿੱਖ ਹੈ ਸੰਸਾਰ ਮੱਧ, ਅਰਬਕ ਨਾਮ ਬੱਚੇ ਦਾ, ਸੰਸਾਰ ਦੇ ਵਿੱਚ ਸਿੱਖ ਗੁਰੂ ਕਾ ਸਿੱਖ ਅਰਬਕ ਬੱਚੇ ਦੇ ਰੂਪ ਵਿੱਚ ਹੈ। ਸ਼੍ਰੀ ਗੁਰਦਿਆਲ ਕੀ ਦਇਆ ਕੈ ਸਨ ਗਤ ਹੈ, ਸਤਿਗੁਰਾਂ ਦੀ ਦਿਆਲਤਾ ਕਿਰਪਾਲਤਾ ਕਰਕੇ ਹੀ ਇਹਦੀ ਗਤੀ ਹੈ, ਇਹਦੀ ਕਲਿਆਣ ਹੈ, ਇਹਨੂੰ ਉੱਚੀ ਆਤਮਕ ਅਵਸਥਾ ਸਤਿਗੁਰੂ ਦੀ ਮਿਹਰਬਾਨਗੀ ਨਾਲ ਹੀ ਮਿਲੇਗੀ। ਸੋ ਕਿਉਂਕਿ ਸਤਿਗੁਰੂ ਅਤੇ ਪਰਮਾਤਮਾ ਦੋਵੇਂ ਇੱਕੋ ਰੂਪ ਹਨ, ਪਰਮਾਤਮਾ ਨੂੰ ਇਹੀ ਭਾਉਂਦਾ ਹੈ ਕਿ ਸਿੱਖ ਗੁਰੂ ਦੇ ਚਰਨਾਂ ਨਾਲ ਜੁੜਿਆ ਰਹੇ, ਪਰ ਸਤਿਗੁਰੂ ਮਹਾਰਾਜ ਨੇ ਇਹ ਸਿੱਖਿਆ ਦਿੱਤੀ ਕਿ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੋ, ਅਤੇ ਸਿੱਖ ਨੇ ਸਤਿਗੁਰੂ ਅਤੇ ਪਰਮਾਤਮਾ ਨੂੰ ਇੱਕੋ ਰੂਪ ਕਰਕੇ ਜਾਣਨਾ। ਗੁਰ ਪਰਮੇਸ਼ੁਰ ਇੱਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ, ਗੁਰੂ ਅਤੇ ਪਰਮੇਸ਼ੁਰ ਵਿੱਚ ਅੰਤਰ ਨਾ ਸਮਝਣਾ। ਕੁਛ ਬੇਵਕੂਫ਼ ਜਿਹੇ ਲੋਕ ਆਪਣੇ ਆਪ ਨੂੰ ਬੜੇ ਸਿਆਣੇ ਕਹਿਣ ਵਾਲੇ ਸਮਝਣ ਵਾਲੇ, ਜਿਵੇਂ ਉਹ ਨੇਕੀ ਹੈ ਨਿਊਜ਼ੀਲੈਂਡ ਦੇਸ਼ ਵਿੱਚ, ਬੜੀਆਂ ਉਹਨੇ ਫਜ਼ੂਲ ਗੱਲਾਂ ਸਤਿਗੁਰਾਂ ਦੇ ਬਾਰੇ ਬੋਲੀਆਂ ਹਨ, ਲੋਕ ਭੋਲੇ ਭਾਲੇ ਜਾਂ ਉਸ ਬਿਰਤੀ ਵਾਲੇ ਉਹਦੇ ਮਗਰ ਲੱਗੇ ਹੋਏ ਨੇ। ਉਹ ਕਹਿੰਦਾ ਹੈ ਕਿ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਭਾਵੇਂ ਬਾਣੀ ਜਿਹੜੀ ਉਚਾਰਨ ਕੀਤੀ ਇਹ ਮਹਾਨ ਹੈ, ਪਰ ਸਤਿਗੁਰਾਂ ਦੇ ਕੋਲੋਂ ਵੀ ਆਮ ਮਨੁੱਖਾਂ ਵਰਗੀਆਂ ਗਲਤੀਆਂ ਹੋਈਆਂ। ਉਹ ਕਹਿੰਦਾ ਗੁਰੂ ਸਾਹਿਬਾਨਾਂ ਕੋਲੋਂ ਵੀ ਗਲਤੀਆਂ ਹੋਈਆਂ। ਕੀ ਗਲਤੀਆਂ ਹੋਈਆਂ? ਕਹਿੰਦਾ ਗੁਰੂ ਰਾਮਦਾਸ ਜੀ ਨੇ ਪਿਰਥੀ ਚੰਦ ਨੂੰ ਬੜਾ ਆਗੂ ਬਣਾਇਆ, ਉਹ ਹੰਕਾਰ 'ਚ ਆ ਗਿਆ ਅਤੇ ਉਹਨਾਂ ਨੂੰ ਮਜਬੂਰੀ ਵੱਸ ਗੁਰਗੱਦੀ ਛੋਟੇ ਸਾਹਿਬਜ਼ਾਦੇ ਅਰਜਨ ਦੇਵ ਜੀ ਨੂੰ ਦੇਣੀ ਪਈ, ਮਜਬੂਰ ਦੱਸਦਾ ਸਤਿਗੁਰਾਂ। ਵੀ ਸਤਿਗੁਰਾਂ ਨੂੰ ਕੀ ਮਜ਼ਬੂਰੀ ਆ ਪਹਿਲੇ ਜਾਮੇ 'ਚ ਜੇ ਪੁੱਤਰਾਂ ਨੇ ਆਗਿਆ ਨਹੀਂ ਮੰਨੀ ਤਾਂ ਗੁਰਗੱਦੀ ਸ਼੍ਰੀ ਲਹਿਣਾ ਜੀ ਨੂੰ ਦੇ ਕੇ ਗੁਰੂ ਅੰਗਦ ਸਾਹਿਬ ਬਣਾਉਣ ਤਾਂ ਕੋਈ ਮਜ਼ਬੂਰ ਸਨ ਸਤਿਗੁਰੂ ਮਹਾਰਾਜ ਵੀ ਪੁੱਤਰਾਂ ਨੂੰ ਹੀ ਦੇਣੀ ਸੀ ਗੁਰਗੱਦੀ? ਨਹੀਂ, ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰ ਛੱਡ ਦਿੱਤੇ, ਜੋ ਅਧਿਕਾਰੀ ਸੀ ਜੋ ਗੁਰਿਆਈ ਕਰਨ ਆਇਆ ਸੀ ਉਸਨੂੰ ਗੁਰੂ ਅਮਰਦਾਸ ਮਹਾਰਾਜ ਬਣਾਇਆ, ਅਤੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਆਪਣੇ ਸਾਹਿਬਜ਼ਾਦੇ ਛੱਡੇ ਅਤੇ ਆਪਣੇ ਦਮਾਦ ਵੱਡੇ ਨੂੰ ਵੀ ਛੱਡਤਾ। ਗੁਰੂ ਰਾਮਦਾਸ ਜੀ ਗੁਰਿਆਈ ਕਰਨ ਆਏ ਸੀ, ਇਸ ਕਰਕੇ ਗੁਰਿਆਈ ਤਾਂ ਉਹਨੂੰ ਮਿਲਣੀ ਸੀ, ਉਹਨਾਂ ਨੂੰ ਮਿਲਣੀ ਸੀ। ਗੁਰੂ ਰਾਮਦਾਸ ਮਹਾਰਾਜ ਕੋਈ ਮਜਬੂਰ ਨਹੀਂ ਹੋਏ ਕਿ ਉਹਨਾਂ ਪ੍ਰਿਥੀ ਚੰਦ ਨੂੰ ਗੁਰਗੱਦੀ ਦੇਣੀ ਸੀ, ਪਰ ਉਹ ਹੰਕਾਰ 'ਚ ਆਇਆ ਅਤੇ ਨਹੀਂ ਦਿੱਤੀ। ਫਿਰ ਉਹ ਕਹਿ ਰਿਹਾ ਵੀ ਗੁਰੂ ਹਰਿ ਰਾਏ ਸਾਹਿਬ ਨੇ ਵੀ ਰਾਮ ਰਾਏ ਨੂੰ ਬੜਾ ਉਤਾਂਹ ਚੜ੍ਹਾਇਆ ਹੋਇਆ ਸੀ, ਦਿੱਲੀ ਭੇਜਿਆ ਬਾਦਸ਼ਾਹ ਕੋਲੋਂ ਖੁਸ਼ਾਮਦੀ ਬਣਿਆ, ਅਤੇ ਇਸ ਕਾਰਨ ਕਰਕੇ ਮਜਬੂਰੀ ਵੱਸ 5.25 ਸਾਲ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਿਆਈ ਦੇਣੀ ਪਈ। ਇਉਂ ਸਤਿਗੁਰਾਂ ਨੂੰ ਇਸ ਪ੍ਰਕਾਰ ਦੇ ਆਮ ਮਨੁੱਖ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਬੜੇ ਲੋਕ ਕਰਦੇ ਰਹੇ, ਆਪਣੀ ਬੁੱਧੀ ਦੇ ਤਲ 'ਤੇ ਇੰਜਾਂ ਇਸ ਇਹੋ ਜਿਹੀਆਂ ਸੋਚਾਂ ਸੋਚ ਕੇ ਇਹ ਪ੍ਰਚਾਰ ਕਰ ਰਹੇ। ਨਹੀਂ, ਸਤਿਗੁਰੂ ਦੀ ਬਾਣੀ ਵਿੱਚੋਂ ਸਤਿਗੁਰਾਂ ਬਾਰੇ ਵਚਨ ਹੈ, ਗੁਰ ਪਰਮੇਸ਼ੁਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ, ਕੋਈ ਫਰਕ ਨਹੀਂ ਹੈ ਗੁਰ ਨਾਨਕ ਦੇਵ ਗੋਬਿੰਦ ਰੂਪ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਚਨ ਲਿਖਿਆ, ਜਿਹੜਾ ਉਹਨਾਂ ਦਾ ਗ੍ਰੰਥ ਲਿਖਿਆ ਆ ਬਾਬਾ ਨੌਧ ਸਿੰਘ, ਉਹਦੇ 'ਚੋਂ ਬਚਨ ਆਉਂਦਾ ਵੀ ਪੁੱਛਿਆ ਬਾਬਾ ਨੌਧ ਸਿੰਘ ਨੂੰ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ੁਰ ਜਾਣਦੇ ਹੋ? ਬਾਬਾ ਨੌਧ ਸਿੰਘ ਜੀ ਕਹਿਣ ਲੱਗੇ ਨਹੀਂ। ਅੱਛਾ, ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਆਮ ਮਨੁੱਖ ਜਾਣਦੇ ਹੋ? ਕਹਿੰਦੇ ਨਹੀਂ। ਫਿਰ ਕੀ ਜਾਣਦੇ? ਕਹਿੰਦੇ ਪਰਮਾਤਮਾਮਈ, ਪਰਮਾਤਮ ਸਰੂਪ। ਇਹ ਥੋੜ੍ਹਾ ਜਿਹਾ ਸਮਝਣ ਵਾਸਤੇ ਮੈਂ ਬੇਨਤੀ ਕਰ ਦਿੰਦਾ। ਇੱਕ ਹੈ, ਅਸੀਂ ਲੋਕ ਸਾਰੇ ਜੀਵ ਕੋਟੀ 'ਚ ਆਏ ਹੋਏ, 84 ਲੱਖ ਜੂਨਾਂ 'ਚੋਂ ਲੰਘ ਕੇ ਆਏ ਹਾਂ, ਮਨੁੱਖਾ ਜਨਮ ਮਿਲਿਆ, ਅਤੇ ਸਾਡੇ ਵਿੱਚੋਂ ਕੋਈ ਬੰਦਗੀ ਕਰਕੇ ਗੁਰਾਂ ਦਾ ਉਪਦੇਸ਼ ਕਮਾ ਕੇ ਸੰਤ ਅਵਸਥਾ 'ਚ ਪਹੁੰਚ ਗਿਆ, ਅਤੇ ਉਹ ਹੈ ਸੰਤ ਭਗਤ। ਇੱਕ ਹਨ ਸਤਿਗੁਰੂ ਜੀ ਅਤੇ ਅਵਤਾਰ ਲੋਕ, ਉਹ ਹਸਤੀ ਹੁੰਦੇ ਨੇ ਕਿ ਪਰਮਾਤਮਾ ਨੇ ਉਹਨਾਂ ਨੂੰ ਭੇਜਿਆ ਆਪਣੇ ਤੋਂ, ਮੰਨੋ ਕਿ ਦੀਵੇ ਤੋਂ ਜਿਵੇਂ ਦੂਜਾ ਜਗਾਇਆ ਜਾਂਦਾ, ਪਹਿਲਾ ਸਰੀਰ ਧਾਰਿਆ ਮਨੁੱਖ ਦਾ ਵਾਲਾ, ਅਤੇ ਉਹ ਪਰਮਾਤਮਾ ਵਿੱਚ ਮਿਲੇ ਰਹੇ। ਇਹਨਾਂ ਨੂੰ ਭਾਈ ਵੀਰ ਸਿੰਘ ਨੇ ਲਿਖਿਆ ਅਵਿਰਲ ਮਿਲਾਪ। ਸਤਿਗੁਰੂ ਦੀ ਹਸਤੀ ਇਹ ਹੈ ਜਿਨ੍ਹਾਂ ਦਾ ਪਰਮਾਤਮਾ ਤੋਂ ਵਿਛੋੜਾ ਨਹੀਂ ਪਿਆ, ਜੀਵ ਕੋਟੀ 'ਚ ਨਹੀਂ ਆਏ, ਪਰਮਾਤਮਾ ਤੋਂ ਭਿੰਨ ਹੋ ਕੇ ਸਰੀਰ ਧਾਰਿਆ, ਇਸ ਕਰਕੇ ਆਪਣੇ ਆਪ ਨੂੰ ਪਰਮੇਸ਼ੁਰ ਨਹੀਂ ਕਹਾਏ, ਪਰ ਹੈਨ ਪਰਮੇਸ਼ੁਰ ਸਰੂਪ, ਕਿਉਂਕਿ ਵਾਹਿਗੁਰੂ ਵਿੱਚ ਅਭੇਦਤਾ ਹੈ। ਜਿਹੜਾ ਜੀਵ ਕੋਟੀ ਤੋਂ ਤਰੱਕੀ ਕਰਕੇ ਪਰਮਾਤਮਾ ਵਿੱਚ ਅਭੇਦਤਾ ਪ੍ਰਾਪਤ ਕਰਦਾ, ਅਵਸਥਾ ਉਹਦੀ ਵੀ ਉਹੀ ਹੈ, ਮਾਨਸਿਕ ਅਵਸਥਾ ਉਹਦੀ ਵੀ ਉਹੀ ਹੈ, ਪਰ ਪਹਿਲਾਂ ਉਹ ਵਿਛੜਿਆ ਸੀ ਪਰਮਾਤਮਾ ਤੋਂ ਅਤੇ ਫਿਰ ਮਿਲਿਆ। ਇਸ ਪ੍ਰਕਾਰ ਇੱਕ ਸਦੀਵੀ ਮਿਲਾਪ ਹੈ, ਇੱਕ ਵਿਛੋੜਾ ਪੈਣ ਤੋਂ ਬਾਅਦ ਮਿਲਾਪ ਹੈ, ਜਿਵੇਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ। ਇਹ ਭਗਤ ਜੀਵ ਕੋਟੀ ਤੋਂ ਤਰੱਕੀ ਕਰਕੇ ਇਸ ਅਵਸਥਾ 'ਚ ਪਹੁੰਚੇ ਅਤੇ ਫਿਰ ਕੋਈ ਅੰਤਰ ਨਹੀਂ ਹੈ, ਬ੍ਰਹਮ ਗਿਆਨੀ ਆਪ ਪਰਮੇਸ਼ੁਰ ਰੂਪ ਹੋ ਜਾਂਦਾ। ਇਹ ਸਤਿਗੁਰਾਂ ਦਾ ਮੁੱਖ ਵਾਕ ਵਚਨ ਹੈ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ, ਮਤਲਬ ਮਰ ਗਿਆ ਆਪਾ ਭਾਵ ਮਾਰ ਲਿਆ ਅਤੇ ਫਿਰ ਉਹ ਪਰਮੇਸ਼ੁਰ ਸਰੂਪ ਹੀ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਦਾ ਜੋ ਦਰਜਾ ਹੈ ਬਹੁਤ ਉੱਚਾ ਹੈ, ਉਹਨਾਂ ਨੂੰ ਆਮ ਮਨੁੱਖ ਨਾ ਸਮਝਿਆ ਜਾਏ, ਜਾਂ ਉਹਨਾਂ ਦੀਆਂ ਜੇ ਜੀਵਨ ਵਿੱਚ ਗਲਤੀਆਂ ਹੋਈਆਂ ਨਾ ਕਦੇ ਸਮਝੀਆਂ ਜਾਣ। ਨਹੀਂ, ਪੂਰੇ ਕਾ ਕੀ ਆ, ਸਭ ਕੁਛ ਪੂਰਾ, ਜੋ ਕੁਝ ਸਤਿਗੁਰਾਂ ਕੀਤਾ ਪੂਰਨ ਹੈ। ਗੁਰੂ ਹਰਿ ਰਾਏ ਸਾਹਿਬ ਨੂੰ ਕੋਈ ਮਜਬੂਰੀ ਥੋੜ੍ਹੀ ਸੀ ਵੀ 5.25 ਸਾਲ ਇੱਕ ਆਮ ਬੱਚੇ ਨੂੰ ਆਪਣਾ ਪੁੱਤਰ ਮੋਹ ਹੋਣ ਕਰਕੇ ਗੁਰਗੱਦੀ ਦਿੱਤੀ, ਹੋਰ ਨੇ ਸਿੱਖ ਬੜੇ ਸਨ। ਨਹੀਂ, ਇਹ ਇੱਕ ਸਤਿਗੁਰਾਂ ਦੇ ਕੌਤਕ ਹਨ ਭਈ, ਨਾ ਤਾਂ ਬੁਢਾਪੇ ਦਾ ਆਸਰਾ ਗੁਰੂ 'ਤੇ, ਨਾ ਬਚਪਨ ਵਾਲੀ ਅਵਸਥਾ ਵਿੱਚ ਗੁਰੂ ਕਿਤੇ ਬੱਚਾ। ਨਹੀਂ, ਸਰੀਰ ਬੱਚਿਆਂ ਵਾਲਾ ਸੀ 5.25 ਸਾਲ, 5 ਸਾਲ 3 ਮਹੀਨੇ ਉਮਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ, ਪਰ ਉਹਨਾਂ 2.5 ਸਾਲ ਗੁਰਿਆਈ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਆ। ਇੱਕ 5.25 ਸਾਲ ਦੇ ਬੱਚੇ ਨੂੰ ਤਾਂ ਆਪਣੀ ਕਿਰਿਆ ਨਹੀਂ ਕਰਨੀ ਆਉਂਦੀ, ਆਪਣਾ ਆਪਾਂ ਨਹੀਂ ਸੰਭਾਲਿਆ ਜਾਂਦਾ, ਪਰ ਗੁਰੂ ਬਣਾਉਣਤਾ ਇਹ ਤਾਂ ਵਿਲੱਖਣਤਾ ਹੈ ਸਤਿਗੁਰੂ ਹਰਿ ਰਾਏ ਸਾਹਿਬ। ਇਸ ਨੂੰ ਮਜਬੂਰੀ ਸਮਝਣਾ, ਇਹੋ ਜਿਹੀਆਂ ਊਲ ਫਜੂਲ ਗੱਲਾਂ ਬੋਲੀ ਜਾਣੀਆਂ, ਇਹੋ ਜਿਹੇ ਮੂਰਖ ਬੰਦੇ ਹਨ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਮਾਈ ਪ੍ਰਭ ਕੇ ਚਰਨ ਨਿਹਾਰੋਂ, ਹੇ ਮੇਰੇ ਮਾਤਾ ਪਿਤਾ ਸਤਿਗੁਰੂ ਜੀ, ਪ੍ਰਭੂ ਪਰਮਾਤਮਾ ਦੇ ਚਰਨਾਂ ਵਾਲੀ ਮੈਂ ਤੱਕਦਾ ਰਹਾਂ। ਤੁਸੀਂ ਇਹ ਅਵਸਥਾ ਦੇ ਦਿੱਤੀ ਇਸ ਸੇਵਕ ਨੂੰ, ਭਾਵਨਾ ਇਹ ਪੈਦਾ ਕਰ ਦਿੱਤੀ। ਔਰ ਅਗਲੀ ਪੰਕਤੀ 'ਚ ਵਿਚਾਰ ਹੈ, ਕਰੋ ਅਨੁਗ੍ਰਹ ਸਵਾਮੀ ਮੇਰੇ, ਪਰਮਾਤਮਾ ਅੱਗੇ ਬੇਨਤੀ ਅਰਦਾਸ, ਕਿ ਹੇ ਮੇਰੇ ਸਵਾਮੀ, ਸਵਾਮੀ ਮਾਇਆ ਸਫਲ ਹੋਣ ਕਰਕੇ ਜਦੋਂ ਸ੍ਰਿਸ਼ਟੀ ਨਹੀਂ ਸੀ ਰਚੀ ਉਦੋਂ ਪਰਮਾਤਮਾ ਦਾ ਇਹ ਨਾਮ ਨਹੀਂ ਸੀ। ਸ੍ਰਿਸ਼ਟੀ ਰਚੀ ਅਤੇ ਸ੍ਰਿਸ਼ਟੀ ਦਾ ਸਵਾਮੀ ਮਾਲਕ ਹੋਣ ਕਰਕੇ ਉਹਦਾ ਇੱਕ ਨਾਮ ਪਿਆ ਸਵਾਮੀ। ਔਰ ਸੱਚੇ ਪਾਤਸ਼ਾਹ ਸਵਾਮੀ ਮਾਲਕ ਹੋ, ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ, ਸਾਡੇ 'ਤੇ ਅਨੁਗ੍ਰਹਿ ਕਰੋ। ਅਨੁਗ੍ਰਹਿ ਦਾ ਅਰਥ ਹੈ ਕਿਰਪਾਲਤਾ, ਮਾਇਆ, ਦਇਆ, ਮਿਹਰ। ਹੇ ਮਹਾਰਾਜ, ਇਹ ਸਦਾ ਵਾਸਤੇ ਕਿਰਪਾਲਤਾ ਕਰੋ ਕਿ ਮਨ 'ਤੇ ਕਵੋ ਨਾ ਡਾਰੋ, ਮਨ ਤੋਂ ਕਦੇ ਵੀ ਤੁਹਾਨੂੰ ਦੂਰ ਨਾ ਕਰਾਂ। ਇੱਕ ਸ਼ੇਖ ਸ਼ਾਹ ਦੀ ਇਰਾਨ ਦੇਸ਼ ਦਾ ਸੂਫੀ ਸੰਤ ਹੋਇਆ, ਉਹਨੇ ਇੱਕ ਬਚਨ ਲਿਖਿਆ ਕਿ ਜਦੋਂ ਮਦਰੱਸੇ 'ਚ ਪੜ੍ਹਦੇ ਸੀ ਵਿਦਿਆਰਥੀ ਰੂਪ 'ਚ, ਅਤੇ ਜਿਹੜਾ ਮੌਲਵੀ ਸੀ ਉਹ ਰੋਜ਼ ਜਦੋਂ ਆਉਂਦਾ ਸੀ ਕਲਾਸ ਰੂਮ ਵਿੱਚ ਅਤੇ ਸਾਰੇ ਬੱਚੇ ਉਸ ਨੂੰ ਇਸਲਾਮਾ ਅਲੈਕੁਮ ਪਹਿਲਾਂ ਬੋਲਦੇ ਸੀ, ਉਹ ਜਵਾਬ ਦਿੰਦਾ ਸੀ ਵਾਹਲੇਕੁਮ ਅਸਲਾਮ, ਅਤੇ ਉਸ ਤੋਂ ਬਾਅਦ ਉਹ ਤਿੰਨ ਸਬਕ ਪੜ੍ਹਾਉਂਦਾ ਸੀ। ਉਹ ਸਨ ਖੁਦਾ ਸਭ ਥਾਂ ਹਾਜ਼ਰ ਹੈ, ਖੁਦਾ ਸਭ ਵੇਖਦਾ ਹੈ, ਖੁਦਾ ਸਭ ਜਾਣਦਾ ਹੈ। ਇਹ ਤਿੰਨ ਸਬਕ ਸੀ ਵੀ ਪਰਮਾਤਮਾ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਹੀਂ ਹੈ। ਦਸਮ ਪਾਤਸ਼ਾਹ ਨੇ ਕਿਹਾ ਹਸਤੀ ਕੀਟੀ ਤਰਨ ਲਓ ਆਦਮ, ਏਕ ਅਖੰਡਤ ਬਸਾ ਅਨਾਦਮ। ਹਾਥੀ ਤੋਂ ਕੀੜੀ ਤੱਕ ਜਿੰਨੇ ਜੀਵ ਹਨ, ਜਿੰਨੀ ਧਰਤੀ ਜਗ੍ਹਾ ਹੈ, ਅਖੰਡਾਕਾਰ ਪਰਮਾਤਮਾ ਹੈ। ਇਹ ਨਹੀਂ ਵੀ ਕਿਤੇ ਘੱਟ ਹੈ, ਕਿਤੇ ਵੱਧ, ਜਾਂ ਕਿਤੇ ਹੈਗਾ ਕਿਤੇ ਨਹੀਂ ਹੈਗਾ। ਜਿਵੇਂ 10 ਮੀਲ ਤੱਕ ਹੈਗਾ ਤਾਂ ਅਗਲੇ 20 ਮੀਲ ਹੈ ਨਹੀਂ, ਅਗਲੇ 30 ਮੀਲ ਹੈਗਾ ਤਾਂ ਅਗਲੇ 50 ਮੀਲ ਹੈ ਨਹੀਂ, ਇੰਝ ਨਹੀਂ ਹੈ। ਜਿਮੀ ਜ਼ਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਘਾੜ ਬਾੜ ਹੋਤ ਹੈ। ਭਗਵਾਨ ਕਣ ਕਣ ਵਿੱਚ ਮੌਜੂਦ ਆ। ਤਾਂ ਇਹ ਸਬਕ ਫਿਰ ਕਿਹਾ ਕਿ ਉਹ ਸਾਰਿਆਂ ਨੂੰ ਵੇਖਦਾ, ਸਾਰੀ ਕੁਦਰਤ ਨੂੰ ਵੇਖਦਾ ਹੈ, ਸਾਰਿਆਂ ਦੇ ਹਿਰਦਿਆਂ ਦੀ ਜਾਣਦਾ। ਪਰਮਾਤਮਾ ਐਸਾ ਹੈ, ਮਨੁੱਖ ਵਰਗਾ ਨਹੀਂ ਹੈ। ਮਨੁੱਖ ਦੀਆਂ ਅੱਖਾਂ ਦੀ ਕੋਈ ਹੱਦ ਹੈ? ਦੂਰ ਤੱਕ, ਬਹੁਤੀ ਦੂਰ ਤੱਕ ਨਹੀਂ ਵੇਖ ਸਕਦੀਆਂ, ਕੁਝ ਥਾਂ ਤੱਕ, ਲਿਮਿਟ ਹੱਦ ਤੱਕ। ਔਰ ਸਾਡੀ ਜਾਣਕਾਰੀ ਜੋ ਅੱਖਾਂ ਨਾਲ ਦਿਸਦਾ ਉਹਦੇ ਬਾਰੇ ਹੋ ਸਕਦੀ ਹੈ, ਅੰਦਰ ਦੀ ਤਾਂ ਨਹੀਂ ਨਾ। ਪਰ ਪਰਮਾਤਮਾ ਅੰਤਰਜਾਮੀ ਹੈ ਸਭਨਾਂ ਦੇ ਹਿਰਦਿਆਂ ਦੀ, ਜਿੰਨੀ ਸ੍ਰਿਸ਼ਟੀ ਸਾਜੀ ਹੈ ਸਾਰਿਆਂ ਨੂੰ ਜਾਣ। ਇਹ ਸਬਕ ਸੀ। ਇੱਕ ਦਿਨ ਮੌਲਵੀ ਨੇ, ਉਸਤਾਦ ਨੇ ਆਪਣੇ ਸ਼ਾਗਿਰਦਾਂ ਦਾ ਇਹਨੂੰ ਧਿਆਨ ਲੈਣਾ ਚਾਹਿਆ ਅਤੇ ਕਿਹਾ ਬੱਚਿਓ, ਮੇਰੇ ਸ਼ਾਗਿਰਦੋ, ਦੱਸੋ ਕੋਈ ਐਸੀ ਜਗ੍ਹਾ ਜਿੱਥੇ ਖੁਦਾ ਹੈ ਨਹੀਂ। ਸਾਰੇ ਹੈਰਾਨ ਹੋਏ ਵੀ ਸਾਨੂੰ ਤਾਂ ਇਹਦੇ ਉਲਟ ਸਬਕ ਪੜ੍ਹਾਇਆ ਵੀ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਖੁਦਾ ਨਹੀਂ ਹੈ, ਇਹ ਸਾਡੇ ਉਸਤਾਦ ਜੀ ਕੀ ਕਹਿ ਰਹੇ ਨੇ। ਤਾਂ ਇੱਕ ਬੱਚੇ ਨੇ ਹੱਥ ਖੜ੍ਹਾ ਕਰ ਦਿੱਤਾ, ਉਹ ਸ਼ੇਖ ਸ਼ਾਦੀ ਸੀ। ਉਸਨੇ ਪੁੱਛਿਆ, ਦੱਸ ਪਈ ਕਿਹੜੀ ਜਗ੍ਹਾ 'ਤੇ ਖੁਦਾ ਹੈ ਨਹੀਂ? ਕਹਿੰਦਾ, ਮੌਲਵੀ ਸਾਹਿਬ, 2 ਜਗ੍ਹਾ 'ਤੇ ਹੁੰਦੇ। ਕਿੱਥੇ? ਇੱਕ, ਇਹਦੇ ਇੱਥੇ ਦਿਮਾਗ ਵਿੱਚ, ਸੋਚ ਸ਼ਕਤੀ 'ਚ ਪਰਮਾਤਮਾ ਨਹੀਂ ਹੈ। ਪਰਮਾਤਮਾ ਮੁਕੰਮਲ ਤੌਰ 'ਤੇ ਸਾਡੀ ਸੋਚ ਸਮਝ ਵਿੱਚ ਨਹੀਂ ਆ ਸਕਦਾ, ਪਰ ਸੋਚ ਸਮਝ ਹੈ ਹੀ ਨਹੀਂ ਪਰਮਾਤਮਾ ਵਾਲੇ ਪਾਸੇ। ਇੱਕ ਤਾਂ ਇਹਦੀ ਸੋਚ ਸਮਝ ਵਿੱਚ ਨਹੀਂ ਹੈ, ਦੂਸਰਾ ਇੱਥੇ ਦਿਲ ਵਿੱਚ, ਜਿਹਨੂੰ ਅਸੀਂ ਮਨ ਕਹਿੰਦੇ ਹਾਂ ਇਸਲਾਮ ਫਾਰਸੀ 'ਚ, ਨੂੰ ਦਿਲ ਵਰਤਿਆ ਜਾਂਦਾ ਸ਼ਬਦ। ਜਿਵੇਂ ਫਰੀਦ ਨੇ ਕਿਹਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਇਸ ਪ੍ਰਕਾਰ ਕਹਿੰਦੇ ਦਿਲ ਵਿੱਚ ਯਾਦ ਨਹੀਂ ਪਰਮਾਤਮਾ ਦੀ। ਤਾਂ ਮੌਲਵੀ ਸਾਹਿਬ ਨੇ ਕਿਹਾ, ਠੀਕ, ਇਹ ਸਬਕ ਮੈਂ ਪੜ੍ਹਾਇਆ ਨਹੀਂ ਸੀ, ਪਰ ਤੇਰੇ ਕੋਲੋਂ ਇਹ ਅੱਜ ਸਿੱਖਿਆ ਵੀ ਇਹ ਪਰਮਾਤਮਾ ਹਰ ਥਾਂ ਹਾਜ਼ਰ ਹੈ, ਪਰ ਮਨੁੱਖ ਦੇ ਹਿਰਦੇ 'ਚ ਪਰਮਾਤਮਾ ਦੀ ਯਾਦ ਨਹੀਂ ਹੈ। ਇਹ ਯਾਦ ਵਿਸਰੀ, ਕਣ ਕਣ ਵਿੱਚ ਮੌਜੂਦ ਹੈ, ਪਰ ਇਸ ਮਨੁੱਖੀ ਮਨ ਦੇ ਅੰਦਰ ਪਰਮਾਤਮਾ ਦੀ ਯਾਦ ਨਹੀਂ। ਇਸੇ ਵਾਸਤੇ ਸਾਰਾ ਤਰੱਦਦ ਹੈ, ਮਿਹਨਤ ਹੈ, ਕਮਾਈ ਹੈ, ਉਦੋਂ ਤੱਕ ਹੀ ਹੈ ਜਦੋਂ ਤੱਕ ਵਾਹਿਗੁਰੂ ਦੀ ਯਾਦ ਨਹੀਂ ਬਣਦੀ। ਹੁਣ ਸਾਡੇ ਹਿਰਦੇ ਯਾਦਾਂ ਬੜੀਆਂ ਵਸੀਆਂ ਹੋਈਆਂ, ਬੀਤ ਚੁੱਕੀ ਦੀ ਯਾਦ ਪਈ ਹੱਡਾਂ ਨੂੰ ਖਾਵੇ। ਕੋਈ ਮਿਲਿਆ ਸੀ ਬੜਾ ਸੁੱਖ, ਯਾਦ ਬਣ ਕੇ ਆਪਣੀ ਛਾਪ ਛੱਡ ਗਿਆ। ਮਿਲਿਆ ਸੀ ਕੋਈ ਦੁੱਖ, ਉਹ ਛਾਪ ਛੱਡ ਗਿਆ, ਉਹ ਯਾਦ ਬਣ ਗਈ। ਔਰ ਆਉਣ ਵਾਲੇ ਦੀ ਚਿੰਤਾ ਹੈ, ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਪਾਵੇ, ਆਉਣ ਵਾਲੇ ਸਮੇਂ ਦੀ, ਭਵਿੱਖ ਦੀ ਚਿੰਤਾ 'ਚ ਗਰਸਿਆ ਹੋਇਆ। ਮਸਕੀਨ ਜੀ ਨੇ ਇੱਕ ਬਚਨ ਲਿਖਿਆ ਸੀ, ਕਹਿੰਦੇ ਬੀਤੇ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ, ਭਵਿੱਖ ਦੀ ਚਿੰਤਾ ਬਸ ਗੱਲਾਂ ਹੀ ਗੱਲਾਂ। ਇਸ ਤਰ੍ਹਾਂ ਸਮਾਂ ਬਰਬਾਦ ਕਰ ਰਿਹਾ ਮਨੁੱਖ, ਵਰਤਮਾਨ ਜੂ ਖਰਾਬ ਹੋ ਰਿਹਾ ਅਤੇ ਤਿੰਨੇ ਸਮੇਂ ਬਰਬਾਦ ਹੋ ਰਹੇ। ਤਾਂ ਇਸ ਲਈ ਕਹਿਣ ਤੋਂ ਮੁਰਾਦ ਕਿ ਇਹਦੇ ਹਿਰਦੇ 'ਚ ਪਰਮਾਤਮਾ ਦੀ ਯਾਦ ਨਹੀਂ। ਹੋਰ ਬੜਾ ਕੁਝ ਵਸਿਆ ਹੋਇਆ, ਬੜੀਆਂ ਆਲੇ ਬਗਾਲੇ ਦੀਆਂ ਗੱਲਾਂ, ਜਦੋਂ ਤੋਂ ਹੋਸ਼ ਸੰਭਾਲੀ, ਜਿੰਨਾ ਕਿ ਇਹਨੂੰ ਗਿਆਨ ਹੈ, ਉਹ ਸਾਰਾ ਕੁਝ ਇਹਦੇ ਅੰਦਰ ਵਸਿਆ ਹੋਇਆ, ਜੋ ਕੁਝ ਵਾਪਰਿਆ, ਪਰ ਪਰਮਾਤਮਾ ਦੀ ਯਾਦ ਨਹੀਂ। ਸੋ ਇਸ ਵਾਸਤੇ ਜਾਪ ਹੈ, ਕੀਰਤਨ ਹੈ, ਕਥਾ ਹੈ। ਦੇਖੋ ਕੋਈ ਮਾਂ ਬੈਠੀ ਇੰਡੀਆ 'ਚ, ਉਹਦਾ ਪੁੱਤ ਇੱਥੇ ਅਮਰੀਕਾ 'ਚ, ਅਤੇ ਮਾਂ ਆਪਣੇ ਪੁੱਤ ਨੂੰ ਚੇਤੇ ਕਰਨ ਲਈ ਕੋਈ ਢੋਲਕੀਆਂ ਛੈਣੇ ਨਹੀਂ ਵਜਾਉਂਦੀ, ਕੋਈ ਤਰੱਦਦ ਨਹੀਂ ਕਰਦੀ, ਯਾਦ ਬਣੀ ਹੋਈ ਹੈ ਹਿਰਦੇ। ਪਰ ਸਾਨੂੰ ਇਹ ਕੁਝ ਕਰਨਾ ਪਏਗਾ, ਕਿਉਂਕਿ ਯਾਦ ਨਹੀਂ ਹੈ। ਯਾਦ ਬਣਾਉਣ ਵਾਸਤੇ ਇਹ ਸਾਰਾ ਕੁਝ ਕਰਨਾ ਪਏਗਾ ਵੀ ਬਾਕੀ ਯਾਦਾਂ ਨਿਕਲ ਜਾਣ, ਬਾਕੀ ਸਿਮਰਤੀ ਅੰਦਰੋਂ ਦੂਰ ਹੋਏ, ਪਦਾਰਥਾਂ ਦੀ ਸਿਮਰਤੀ ਦੂਰ ਹੋਏ, ਪਦਾਰਥਾਂ ਨੂੰ ਰਚਣ ਵਾਲੇ ਦੀ ਸਿਮਰਤੀ ਅੰਦਰ ਆਏ। ਕਬੀਰ ਜੀ ਨੇ ਕਿਹਾ ਹੈ, ਚੱਚਾ ਰਚਤ ਚਿੱਤਰ ਹੈ ਭਾਰੀ। ਕਹਿੰਦੇ ਜਿਹੜਾ ਚਿੱਤਰਕਾਰੀ ਕੀਤੀ ਹੈ ਨਾ ਰੱਬ ਨੇ, ਬੜੀ ਵੱਡੀ। ਚੱਚਾ ਰਚਤ ਚਿੱਤਰ ਹੈ ਭਾਰੀ, ਤਦ ਚਿੱਤਰ ਹੈ ਚਿੱਤੋ ਚਿੱਤਕਾਰੀ। ਚਿੱਤਕਾਰੀ ਦਾ ਅਰਥ ਹੁੰਦਾ ਚਿੱਤਰਕਾਰ ਬਣਾਉਣ ਵਾਲਾ, ਜਿਹਨੇ ਮੂਰਤੀ ਬਣਾਈ ਹੈ। ਕਹਿੰਦੇ ਚਿੱਤਰ ਨੂੰ, ਮੂਰਤੀ ਨੂੰ ਛੱਡੋ ਜਿਹੜੀ ਦਿਸ ਰਹੀ ਹੈ, ਚਿੱਤਕਾਰੀ ਜਿਹੜਾ ਉਹਨੂੰ ਚੇਤੇ ਕਰੋ, ਚਿੱਤਰਕਾਰ ਨੂੰ ਚੇਤੇ ਕਰੋ। ਪਰ ਕਹਿੰਦੇ ਔਖਾ ਕੀ ਕੰਮ ਹੈ, ਚਿੱਤਰ ਬਚਿੱਤਰ ਇਹ ਹੈ ਅਵਚੇਰਾ। ਵੱਡਾ ਝਗੜਾ ਇਹ ਆ ਵੀ ਚਿੱਤਰ ਜਿਹੜਾ ਦਿਖਾਈ ਦੇ ਰਿਹਾ ਕੁਦਰਤ, ਇਹ ਬੜਾ ਵੱਡਾ ਬਚਿੱਤਰ ਹੈ, ਅਲੌਕਿਕ ਹੈ, ਅਸਚਰਜ ਹੈ, ਖਿੱਚ ਪਾਉਂਦਾ ਮਨ ਨੂੰ। ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਤਦ ਚਿੱਤਰ ਹੈ ਚਿੱਤ ਰਾਖ ਚਤੇਰਾ। ਕਬੀਰ ਜੀ ਦੇ ਬੋਲ ਨੇ, ਕਹਿੰਦੇ ਚਿੱਤਰ ਨੂੰ ਛੱਡ, ਚਤੇਰਾ ਚਿੱਤ ਵਿੱਚ ਵਸਾ, ਇੱਥੋਂ ਤੱਕ ਜਾ ਅਤੇ ਫਿਰ ਮਿਲਾਵ। ਰੱਬ ਦੀ ਯਾਦ ਹੀ ਵਿਸਰੀ ਹੈ, ਪਰਮਾਤਮਾ ਤਾਂ ਹਰ ਥਾਂ ਸਮਾਇਆ ਹੋਇਆ ਹੈ। ਜਿਸ ਹਿਰਦੇ 'ਚ ਪਰਮਾਤਮਾ ਦੀ ਯਾਦ ਵੱਸ ਗਈ, ਸੱਤ ਚਿੱਤ ਆਨੰਦ ਸਰੂਪ, ਅਸੀਂ ਸਾਰੇ ਸੰਸਾਰ ਦੇ ਜੀਵ ਐਸਾ ਜੀਵਨ ਲੋੜਦੇ ਹਾਂ, ਨਾਸਤਕ ਬੰਦੇ ਵੀ, ਵੀ ਜਿਹੜਾ ਜੀਵਨ ਸਦਾ ਰਹੇ, ਖਤਮ ਨਾ ਹੋਏ। ਕੋਈ ਮਰਨਾ ਪਸੰਦ ਨਹੀਂ ਕਰਦਾ, ਜੀਵਨ ਸਮਾਪਤ ਹੋਣਾ ਨਹੀਂ ਕਰਨਾ ਚਾਹੁੰਦਾ, ਸਦਾ ਚਾਹੀਦਾ। ਪਰ ਭੁਲੇਖਾ ਹੈ ਕਿ ਸਰੀਰਕ ਜੀਵਨ ਇਹ ਸਾਡਾ ਜੀਵਨ ਹੈ ਨਹੀਂ, ਆਤਮਿਕ ਜੀਵਨ ਸਦਾ ਹੈ। ਸਦਾ ਦਾ ਜੀਵਨ ਚਾਹੀਦਾ ਜੋ ਮ੍ਰਿਤੂ 'ਚ ਤਬਦੀਲ ਨਾ ਹੋਏ, ਸਦਾ ਦਾ ਐਸਾ ਰਸ ਚਾਹੀਦਾ ਪਰਮ ਰਸ ਜੋ ਬੇਰਸੀ ਤਬਦੀਲ ਨਾ ਹੋਏ, ਸਦਾ ਦਾ ਸੁੱਖ ਚਾਹੀਦਾ ਜੋ ਦੁੱਖ ਵਿੱਚ ਤਬਦੀਲ ਨਾ ਹੋਏ, ਸਦਾ ਲਈ ਸ਼ਾਂਤੀ ਸਕੂਨ ਚਾਹੀਦਾ ਹੈ। ਸਭ ਕੁਛ ਅਸੀਂ ਮੰਗਦੇ ਹਾਂ, ਪਰ ਐਸਾ ਵਾਹਿਗੁਰੂ ਹੀ ਹੈ, ਉਹ ਆਨੰਦ ਸਰੂਪ ਹੈ, ਪਰਮ ਸੁੱਖ ਹੈ, ਪਰਮ ਰਸ ਹੈ, ਐਸਾ ਪਰਮਾਤਮਾ ਹੀ। ਵਾਹਿਗੁਰੂ ਦੀ ਯਾਦ ਨਹੀਂ ਹੈ ਅਤੇ ਸਾਨੂੰ ਉਹ ਦਾਤ ਪ੍ਰਾਪਤ ਨਹੀਂ ਹੈ। ਜਦੋਂ ਯਾਦ ਅੱਠੇ ਪੈਰ ਹੋ ਗਈ ਹਿਰਦੇ 'ਚ, ਭਰੋਸਾ ਅੱਠੇ ਪੈਰ ਦਾ ਹੋਇਆ, ਅਤੇ ਵਾਹਿਗੁਰੂ ਦੀ ਪ੍ਰਾਪਤੀ ਹੈ। ਇਹ ਮਾਰਗ ਇਸ ਤਰ੍ਹਾਂ ਦਾ, ਆਠ ਪੈਰ ਨਿਕਟ ਕਰ ਜਾਣਾ, ਦੂਜਾ ਪ੍ਰਭ ਕਾ ਕੀ ਆ ਮੀਠਾ ਮਨ। ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਮਨ 'ਤੇ ਕਬੋ ਨਾ ਡਾਰੋ, ਮਨ ਵਿੱਚੋਂ ਪਰਮਾਤਮਾ ਦੂਰ ਹੋਇਆ ਹੋਇਆ, ਇਹ ਮੇਰੇ 'ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਮੇਰੇ ਸਵਾਮੀ ਜੀ, ਮਨ ਵਿੱਚੋਂ ਮੈਂ ਕਦੇ ਭੁਲਾਵਾਂ ਨਾ। ਡਾਰਨਾ ਦੂਰ ਕਰਨਾ, ਕਿਸੇ ਚੀਜ਼ ਨੂੰ ਪਰੇ ਕਰ ਦੇਣਾ, ਪਾਸੇ ਕਰ ਦੇਣਾ, ਇਹਨੂੰ ਕਿਤੇ ਡਾਰ ਦਿੱਤੀ, ਸੁੱਟ ਦਿੱਤੀ। ਸੋ ਇਸ ਪ੍ਰਕਾਰ ਵਾਹਿਗੁਰੂ ਜੀ, ਕਦੇ ਵੀ ਮਿੰਟ ਸਕਿੰਟ ਮਨ ਵਿੱਚੋਂ ਤੁਸੀਂ ਵਿਸਰੋ ਨਾ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ। ਸਤਿਗੁਰੂ ਮਹਾਰਾਜ ਨੇ ਕਿਹਾ, ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਵੇ ਜੜਾਵ, ਕਸਤੂਰ ਕੁੰਗੂ ਅਗਰ ਚੰਦਰ ਲਈ ਪਿਆਵੈ ਚਾਓ, ਪਰ ਮਤ ਦੇਖ ਭੁੱਲਾਂ ਵੀਸਰਾ ਤੇਰਾ ਚਿੱਤ ਨਾ ਆਵੈ ਨਾ। ਤੇਰੀਆਂ ਦਾਤਾਂ ਨੂੰ ਵੇਖ ਕੇ ਮਤਾ ਮੈਂ ਭੁੱਲ ਜਾਵਾਂ, ਵਿਸਰ ਜਾਏ ਤੇਰਾ ਨਾਮ, ਮੈਨੂੰ ਯਾਦ ਹੀ ਨਾ ਰਹੇ, ਇਹ ਕਰੋਪੀ ਹੋਵੇਗੀ। ਪਦਾਰਥ ਤੂੰ ਜਿੰਨੇ ਮਰਜ਼ੀ ਮੈਨੂੰ ਬਖਸ਼, ਸਾਡਿਆਂ ਵਾਸਤੇ, ਜੀਆਂ ਵਾਸਤੇ ਭੋਗਣ ਲਈ ਬਣਾਏ ਹਨ, ਪਰ ਇਹਨਾਂ ਪਦਾਰਥਾਂ 'ਚ ਰਹਿੰਦਿਆਂ ਤੇਰੀ ਯਾਦ ਨਾ ਵਿਸਰ ਜਾਏ। ਰਹਾਓ ਸਾਧੂ ਧੂਰ ਲਾਈ ਮੁੱਖ ਮਸਤਕ, ਕਾਮ ਕ੍ਰੋਧ ਬਿਖ ਯਾਰ। ਹੁਣ ਤੀਜੀ ਪੰਕਤੀ 'ਚ ਵਿਚਾਰ ਸਤਿਗੁਰੂ ਦੇ ਰਹੇ ਨੇ, ਤੀਸਰਾ, ਸਾਧੂ ਧੂਰ ਲਾਈ ਮੁੱਖ ਮਸਤਕ, ਸਾਧੂ ਧੂਰ ਮਿਲੈ ਨਿਸਤਰੀ ਹੈ, ਸਾਧੂ ਧੂਰ ਮਿਲੈ ਨਿਸਤਰੀ ਹੈ। ਸਾਧੂ ਸਤਿਗੁਰਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋਵੇ, ਮੈਂ ਆਪਣੇ ਮੂੰਹ ਮੱਥੇ 'ਤੇ ਲਾਵਾਂ। ਸੋ ਇਸ ਪ੍ਰਕਾਰ ਇਹਦੇ ਨਾਲ ਧੂੜੀ ਮੱਜਣ ਸਾਧ ਖੇ ਸਾਈ ਥੀਏ ਕਿਰਪਾਲ, ਪਰਮਾਤਮਾ ਪ੍ਰਸੰਨ ਹੁੰਦਾ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ, ਤਿਨ੍ਹਾਂ ਭਗਤ ਜਨਾਂ ਦੀ ਚਰਨ ਧੂੜ ਪ੍ਰਾਪਤ ਹੋ ਜਾਏ ਤਾਂ ਜੀਵ ਦਾ ਆਧਾਰ ਹੋ ਜਾਂਦਾ, ਕਿਉਂਕਿ ਪ੍ਰਭੂ ਪ੍ਰਸੰਨ ਹੁੰਦਾ। ਜੇ ਕੋ ਜੀਉ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ, ਸਾਧੂ ਜਿਨ੍ਹਾਂ ਮਨ ਸਾਧਿਆ ਹੋਇਆ ਅਤੇ ਸਾਧੂ ਸਤਿਗੁਰੂ ਮਹਾਰਾਜ। ਸੋ ਓਅੰ ਸਾਧ ਸਤਿਗੁਰ ਨਮਸਕਾਰੰ ਆਦ ਮੱਧ ਅੰਤ ਨਿਰੰਕਾਰੰ, ਓਅੰਕਾਰ ਪਰਮਾਤਮਾ ਦੇ ਸਾਧੂ ਸਤਿਗੁਰੂ ਜੀ ਹਨ, ਐਸੇ ਸਤਿਗੁਰਾਂ ਨੂੰ ਨਮਸਕਾਰ ਦਿਨੇ ਰਾਤ ਕਰੋ। ਇਸ ਤਰ੍ਹਾਂ ਸਾਧੂ ਧੂਰ ਲਾਈ ਮੁੱਖ ਮਸਤਕ, ਇਹਦਾ ਪ੍ਰਤਾਪ ਕੀ ਹੈ? ਸਤਿਗੁਰੂ ਜੀ ਦੇ ਗੁਰੂ ਦੇ ਭਾਈ ਗੁਰਦਾਸ ਨੇ ਤਾਂ ਬਹੁਤ ਹੀ ਅੱਜ ਜੀ ਬੜੀ ਨਿਰਮਾਣਤਾ ਨਾਲ ਇਹ ਬਚਨ ਲਿਖਿਆ ਆਪਣੇ ਹਿਰਦੇ ਦੇ ਤਲ ਤੋਂ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੇਰਾ ਚਿੱਤ ਕਰਦਾ ਕਿ ਮੈਂ ਸਰੀਰ ਦੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿੰਨੇ ਮੇਰੇ ਸਰੀਰ ਦੇ ਰੋਮਕੂਬ ਹਨ ਸਭ ਕੁਛ ਕੱਟ ਕੱਟ ਕੇ ਗੁਰੂ ਦੇ ਸਿੱਖਾਂ ਦੇ ਚਰਨਾਂ ਦੁਆਰ, ਨੱਖ ਸਿੱਖ ਲਓ ਸਗਲ ਅੰਗ, ਰੋਮ ਰੋਮ ਕਾਟ ਕਾਟ ਸਿੱਖਣ ਕੈ ਚਰਨਨ ਪੈ ਵਾਰੀ ਹੈ। ਕਿਉਂ ਭਾਈ ਗੁਰਦਾਸ ਜੀ ਕਿਸ ਤਰ੍ਹਾਂ ਵਾਰੋਗੇ? ਕਹਿੰਦੇ ਪਹਿਲਾਂ ਸਰੀਰ ਨੂੰ ਕੱਟ ਵੱਢ ਸੁੱਟਾਂ, ਫਿਰ ਅਗਨ ਜਲਾਏ ਫੁਨ ਪੀਸਣ ਪੀਸਾਏ ਤਾਂ ਹੀ, ਸਰੀਰ ਨੂੰ ਅੱਗ 'ਚ ਪਾ ਕੇ ਸਾੜਾਂ ਫਿਰ ਚੱਕੀ 'ਚ ਪਾ ਕੇ ਪੀਹ ਦਿਆਂ। ਅਗਨ ਜਲਾਏ ਫੁਨ ਪੀਸਣ ਪੀਸਾਏ ਤਾਂ ਹੀ, ਲੈ ਉੱਡੈ ਪਵਨ ਹੋਏ ਅਨੇਕ ਪ੍ਰਕਾਰੀ ਆ, ਅਨੇਕਾਂ ਦਿਸ਼ਾਵਾਂ ਨੂੰ ਵਗਦੀ ਹੋਈ ਹਵਾ ਨੂੰ ਕਵਾਂ ਮੇਰੇ ਸਰੀਰ ਦੀ ਖਾਕ ਉਡਾ ਕੇ ਤੂੰ ਲੈ ਜਾ, ਅਤੇ ਕੀ ਕਰ ਉਸ ਖਾਕ ਨੂੰ? ਜਾਹੂੰ ਜਾਹੂੰ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ, ਤਾਹੂੰ ਤਾਹੂੰ ਮਾਰਗ ਕੈ ਭਸਮ ਕੋ ਡਾਰੀਐ। ਜਿਹੜਾ ਅੰਮ੍ਰਿਤ ਵੇਲਾ ਉਦੋਂ ਜਦੋਂ ਸਿੱਖ ਗੁਰੂ ਦੇ ਦਰਬਾਰ ਚੱਲ ਕੇ ਆਉਂਦੇ ਨੇ ਤਾਂ ਉਹਨਾਂ ਰਾਹਾਂ 'ਤੇ ਮੇਰੀ ਖਾਕ ਵਿਛਾ ਦੇ ਕਿ ਉਹਨਾਂ ਦੇ ਜੋੜਿਆਂ ਨਾਲ ਲੱਗ ਲੱਗ ਕੇ ਮੇਰੀ ਜਿਹੜੀ ਖਾਕ ਹੈ ਨਾ ਸਰੀਰ ਦੀ, ਇਹ ਗੁਰੂ ਦੇ ਦਰਬਾਰ ਦੇ ਦਰਵਾਜ਼ੇ ਅੱਗੇ ਯਾਨੀ ਕਿ ਜੋੜੇ ਘਰ ਤੱਕ ਪਹੁੰਚ ਜਾਏਗੀ, ਅਤੇ ਫਿਰ ਮੈਂ ਇਹ ਬੇਨਤੀ ਕਰਨ ਜੋਗਾ ਹੋ ਜਾਵਾਂਗਾ। ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹਿ, ਦਇਆ ਕਿਆ ਦਇਆਲ ਮੋਹੇ ਪਤਤ ਉਧਾਰੀ ਹੈ। ਉਹਨਾਂ ਦੇ ਪਦ ਕਦਮਾਂ ਦੀਆਂ ਪਾਦਕ ਜੁੱਤੀਆਂ ਦੇ ਨਾਲ ਪਹੁੰਚੇਗੀ ਮੇਰੀ ਖਾਕ, ਅਤੇ ਮੈਂ ਕਹਾਂਗਾ ਮਹਾਰਾਜ ਆਪਣੇ ਸਿੱਖਾਂ ਦੇ ਚਰਨਾਂ ਦੇ ਜੋੜਿਆਂ ਪਿੱਛੇ ਮੇਰੇ ਪਤਤ ਜੀਵਨ ਦਾ ਵੀ ਉਧਾਰ ਕਰ ਦਿਓ, ਸੱਚੇ ਪਾਤਸ਼ਾਹ ਮੇਰੀ ਵੀ ਕਲਿਆਣ ਕਰ ਦਿਓ, ਮੈਂ ਤਾਂ ਬਹੁਤਾ ਨਿਕੰਮਾ ਹਾਂ। ਸੋ ਇਸ ਪ੍ਰਕਾਰ ਸਾਧੂ ਧੂਰ ਲਾਈ ਮੁੱਖ ਮਸਤਕ, ਕਾਮ ਕ੍ਰੋਧ ਵਿਖ ਯਾਰੋਂ, ਜਿਹੜੀ ਮੇਰੇ ਅੰਦਰ ਜ਼ਹਿਰ ਹੈ ਕਾਮ ਕ੍ਰੋਧ ਦੀ ਜ਼ਹਿਰ, ਜਿਸ ਨੂੰ ਕਿਹਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ, ਸੁਹਾਗਾ ਕਾਲੇ ਰੰਗ ਦਾ ਪਦਾਰਥ ਹੁੰਦਾ, ਸੋਨੇ ਨੂੰ ਢਾਲਣ ਵਾਸਤੇ ਉਹ ਪਾਇਆ ਜਾਂਦਾ ਅਤੇ ਉਹਦੇ ਨਾਲ ਫਿਰ ਸੋਨਾ ਢਾਲਿਆ ਜਾਂਦਾ। ਇਸ ਪ੍ਰਕਾਰ ਕਹਿੰਦੇ ਜਿਹੜੀ ਕਾਮ ਕ੍ਰੋਧ ਹੈ ਨਾ, ਇਹ ਸੁਹਾਗੇ ਵਾਂਗ ਇਹ ਸੋਨੇ ਵਰਗੇ ਮਨ ਨੂੰ ਇਹਨੇ ਢਾਲ ਸੁੱਟਿਆ, ਗਾਲ ਸੁੱਟਿਆ ਹੈ, ਇਹ ਕਾਮ ਕ੍ਰੋਧ ਦੀ ਅੱਗ ਸਤਾ ਰਹੀ, ਇਹ ਜ਼ਹਿਰ ਹੈ। ਸੱਚੇ ਪਾਤਸ਼ਾਹ ਤੇਰੇ ਚਰਨਾਂ, ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਦੁਆਰਾ, ਸਤਿਗੁਰੂ ਦੇ ਚਰਨ ਧੂੜ ਦੁਆਰਾ, ਗੁਰੂ ਦੇ ਗੁਰਸਿੱਖ ਪਿਆਰਿਆਂ ਦੇ ਚਰਨ ਧੂੜ ਦੁਆਰਾ ਮੈਂ ਆਪਣੇ ਅੰਦਰੋਂ ਕਾਮ ਕ੍ਰੋਧ ਦੀ ਜ਼ਹਿਰ ਨੂੰ ਸਾੜ ਦਿਆਂ। ਸਭ ਤੇ ਨੀਚ ਆਤਮ ਕਰ ਮਨ, ਨੀਚ ਨੀਵਾਂ ਆਤਮ ਆਪਣੇ ਆਪ, ਸਭਨਾ ਤੋਂ ਨੀਵਾਂ ਕਰਕੇ ਨੀਚ, ਜਿਵੇਂ ਕਿਹਾ ਉੱਤਮ ਮੱਧਮ ਨੀਚ ਅਤੇ ਕਨਿਸ਼ਟ ਦਰਜੇ ਦੱਸੇ ਗਏ ਨੇ, ਸਭ ਤੋਂ ਨੀਚ ਕਨਿਸ਼ਟ ਸਭ ਤੋਂ ਨੀਵਾਂ ਆਪਣੇ ਆਪ ਨੂੰ ਕਰਕੇ ਮੈਂ ਮੰਨਾਂ ਮੇਰੀ ਅਵਸਥਾ ਇਹ ਗਰੀਬੀ ਨਿਮਰਤਾ, ਕਿਉਂਕਿ ਇਸ ਗਰੀਬੀ ਤੋਂ ਬਗੈਰ ਹਿਰਦੇ 'ਚ ਨਾਮ ਨਹੀਂ ਟਿਕ ਸਕਦਾ। ਜਿੱਥੇ ਹੰਕਾਰ ਹੈ ਉੱਥੇ ਨਾਮ ਦਾ ਵਾਸਾ ਨਹੀਂ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾ ਇੱਕ ਥਾਏ, ਵਿੱਚ ਹਉਮੈ ਸੇਵਾ ਥਾਏ ਨਾ ਪਵੇ ਤਾਂ ਮਨ ਬਿਰਥਾ ਜਾਏ। ਜਿਵੇਂ ਟਿੱਬਿਆਂ 'ਤੇ ਪਾਣੀ ਨਹੀਂ ਠਹਿਰਦਾ, ਜਿੰਨੀ ਮਰਜ਼ੀ ਬਾਰਿਸ਼ ਪਏ, ਬਾਰਿਸ਼ ਹਟਣ ਤੋਂ ਬਾਅਦ ਉਸੇ ਵੇਲੇ ਟਿੱਬਾ ਖੁਸ਼ਕ ਦਾ ਖੁਸ਼ਕ ਹੁੰਦਾ, ਮੀਂਹ ਦਾ ਪਾਣੀ ਨੀਵੀਆਂ ਥਾਵਾਂ 'ਤੇ ਠਹਿਰਦਾ। ਇਸੇ ਤਰ੍ਹਾਂ ਸੱਚੇ ਰੱਬ ਦੀ ਬਖਸ਼ਿਸ਼, ਸਤਿਗੁਰਾਂ ਦੀ ਬਖਸ਼ਿਸ਼ ਨਿਮਰਤਾ ਵਾਲੇ ਹਿਰਦਿਆਂ ਵਿੱਚ ਹੀ ਟਿਕਦੀ ਹੈ। ਹੰਕਾਰੀ ਕੋਈ ਪਰਮਾਤਮਾ ਨੂੰ ਪਸੰਦ ਨਹੀਂ ਆ ਸਕਦਾ। ਜਿਵੇਂ ਕਿਸੇ ਬਿਰਸ਼ ਦੀਆਂ ਟਾਹਣੀਆਂ ਨੂੰ ਜਦੋਂ ਫਲ ਲੱਗੇ ਹੁੰਦੇ ਨੇ ਅਤੇ ਟਾਹਣੀਆਂ ਹੇਠਾਂ ਨੂੰ ਨੀਵੀਆਂ ਹੁੰਦੀਆਂ, ਦੂਰੋਂ ਨਿਸ਼ਾਨੀ ਹੈ ਕਿ ਇਸ ਰੁੱਖ ਨੂੰ ਫਲ ਲੱਗੇ ਹੋਏ ਨੇ, ਕਿਉਂਕਿ ਟਾਹਣੀਆਂ ਧਰਤੀ ਵੱਲੋਂ ਝੁਕੀਆਂ ਨੇ। ਜੇ ਟਾਹਣੀਆਂ ਆਕੜੀਆਂ ਹੋਈਆਂ ਤਾਂ ਮਤਲਬ ਇੱਥੇ ਫਲ ਨਹੀਂ ਲੱਗਾ। ਪਹਿਲਾਂ ਵੀ ਨਿਮਰਤਾ, ਜਦੋਂ ਗਿਆਨ ਦੀ ਪ੍ਰਾਪਤੀ ਹੋਈ ਉਦੋਂ ਵੀ ਅਤਿਅੰਤ ਨਿਮਰਤਾ। ਜਿਹਨੂੰ ਗਿਆਨ ਦੀ ਪ੍ਰਾਪਤੀ ਹੋਈ ਉੱਥੇ ਹਉਮੈ ਥੋੜ੍ਹੀ ਹੁੰਦੀ, ਹਉਮੈ ਮਿਟੇਗੀ ਅਤੇ ਗਿਆਨ ਦੀ ਪ੍ਰਾਪਤੀ ਹੋਏਗੀ, ਫਿਰ ਦੁਬਾਰਾ ਹਉਮੈ ਨਹੀਂ ਉੱਥੇ ਆ ਕੇ ਵੜਦੀ। ਤਾਂ ਹੀ ਤਾਂ ਸੰਤ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਸਭ ਤੋਂ ਉੱਚਾ ਹੁੰਦਾ, ਮਨ ਆਪਣੇ ਹੈ ਸਭ ਤੋਂ ਨੀਚਾ, ਬ੍ਰਹਮ ਗਿਆਨੀ ਸਭ ਤੋਂ ਉੱਚਾ ਹੈ, ਪਰ ਸਭ ਤੋਂ ਉੱਚੇ ਹੁੰਦਿਆਂ ਹੋਇਆਂ ਮਾਨਸਿਕ ਤੌਰ 'ਤੇ ਸਭ ਤੋਂ ਨੀਵਾਂ, ਕਿਉਂਕਿ ਪਹਿਲਾਂ ਹੀ ਨਿਮਰਤਾ ਆਈ ਹੋਈ ਅਤੇ ਉੱਥੇ ਗਿਆਨ ਠਹਿਰ ਗਿਆ, ਨਾਮ ਵੱਸ ਗਿਆ, ਹੁਣ ਉੱਥੇ ਹੁਣ ਮੈਂ ਆ ਹੀ ਨਹੀਂ ਸਕਦੀ। ਜੇ ਹੰਗਤਾ ਵਾਲੀ ਗੱਲਬਾਤ ਆ ਤਾਂ ਉੱਥੇ ਨਹੀਂ ਕੁਛ ਵੀ ਹੈਗਾ, ਉੱਥੇ ਫਲ ਹੈ ਨਹੀਂ ਲੱਗਾ ਹੋਇਆ, ਖਾਲੀ ਹਿਰਦਾ ਹੋਇਆ। ਇਸ ਕਰਕੇ ਵਾਹਿਗੁਰੂ ਦੇ ਪਾਸੋਂ ਇਹ ਦਾਤ ਮੰਗਣੀ ਸੱਚੇ ਪਾਤਸ਼ਾਹ ਮੇਰੇ ਹਿਰਦੇ 'ਚ ਨਿਮਰਤਾ ਹੈ ਗਰੀਬੀ। ਭਾਈ ਗੁਰਦਾਸ ਨੇ ਬਚਨ ਲਿਖਿਆ, ਹਉਂ ਤੇ ਸਕੂਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਗੁਰਮਤਿ ਦੁਆਰਾ ਜਿਹਦੇ ਹਿਰਦੇ 'ਚ ਗਰੀਬੀ ਆ ਜਾਂਦੀ ਮੈਂ ਉਸ ਤੋਂ ਸਦਕੇ ਵਾਰ ਨੇ ਘੋਲ ਘੁਮਾਈ ਆਵਾਂ। ਭਾਈ ਗੁਰਦਾਸ ਔਰ ਹਜ਼ੂਰ ਗੁਰੂ ਨਾਨਕ ਸਾਹਿਬ ਬਾਰੇ ਬਚਨ ਲਿਖਿਆ ਕਿ ਬਾਬਾ ਪਹਿਦਾ ਸੱਚ ਖੰਡ, ਬਾਬਾ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਵਿੱਚ ਪਹਿਨਾਏ ਗਏ, ਭਾਵ ਸਨਮਾਨੇ ਗਏ, ਸੁਰਪੋ ਪਹਿਰਾਇਆ ਗਿਆ। ਕਿਹੜੀ ਦਾਤ ਲੈ ਕੇ ਆਏ? ਨੌ ਨਿਦ ਨਾਮ ਗਰੀਬੀ ਪਾਈ, ਨੌ ਖਜ਼ਾਨਿਆਂ ਦਾ ਵੱਡਾ ਖਜ਼ਾਨਾ ਨਾਮ, ਅਤੇ ਜਿੱਥੇ ਨਾਮ ਨੇ ਟਿਕਣਾ ਹਿਰਦੇ ਦੀ ਉਹ ਗਰੀਬੀ। ਸਤਿਗੁਰੂ ਅਰਜਨ ਦੇਵ ਜੀ ਨੇ ਕਿਹਾ ਗਰੀਬੀ ਗਦਾ ਹਮਾਰੀ, ਗਰੀਬੀ ਹੀ ਸਾਡੀ ਗੁਰਜ ਹੈ ਦੁਸ਼ਮਣਾਂ ਦੇ ਵਾਰ ਤੋਂ ਬਚਾਉਣ ਵਾਸਤੇ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਸਾਰਿਆਂ ਦੇ ਚਰਨਾਂ ਦੀ ਧੂੜ ਮਨ ਬਣਾਇਆ ਇਹ ਸਾਡਾ ਖੰਡਾ। ਇਸ ਆਗਿਆ ਕੋ ਨਾ ਟਿਕੈ ਵਿਕਾਰੀ, ਇਹਨਾਂ ਸ਼ਸਤਰਾਂ ਦੇ ਅੱਗੇ ਕੋਈ ਵਿਕਾਰੀ ਟਿਕ ਨਹੀਂ ਸਕਦਾ, ਤਗ ਨਹੀਂ ਸਕਦਾ। ਅਸੀਂ ਇਹ ਸ਼ਸਤਰ ਧਾਰਨ ਕੀਤੇ ਆ ਹਿਰਦੇ 'ਚ। ਇਸ ਪ੍ਰਕਾਰ ਸਭ ਤੇ ਨੀਚ ਆਤਮ ਕਰ ਮੰਨੋ, ਮਨ ਮਹਿ ਇਹ ਸੁੱਖ ਧਾਰੋ। ਇਹ ਜਿਹੜੀ ਨਿਮਰਤਾ ਹੈ ਇਹ ਵੱਡਾ ਸੁੱਖ ਹੈ। ਇਹ ਮਨ ਅੰਦਰ ਸੁੱਖ ਮੈਂ ਧਾਰਨ ਕਰਾਂ, ਟਿਕਾ ਕੇ ਰੱਖਾਂ, ਇਹ ਸੁੱਖ ਮੇਰੇ ਪਾਸੋਂ ਜਾਏ ਨਾ, ਆਪਣੇ ਆਪ ਨੂੰ ਸਭ ਤੋਂ ਨਹੀਂ। ਤਾਂ ਵਚਨ ਹੈ ਗੁਰੂ ਮਹਾਰਾਜ ਜੀ ਦਾ ਕਿ ਸਾਰਿਆਂ ਨਾਲੋਂ ਨੀਵਾਂ ਕਰਕੇ ਸਮਝਦਾ ਆਪਣੇ ਆਪ ਨੂੰ ਭਗਤ, ਪਰ ਦੁਨਿਆਵੀ ਬੰਦਾ। ਆਪਸ ਕੋ ਦੀਰਘ ਕਰ ਜਾਣਾ ਔਰ ਨ ਕੋ ਲਗ ਮਾਤ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਗ ਜਾ। ਜਿਹੜੇ ਆਪਣੇ ਆਪ ਨੂੰ ਵੱਡਾ ਸਮਝਦੇ, ਦੂਜਿਆਂ ਨੂੰ ਲਗਾ ਮਾਤਰ ਛੋਟੇ ਜਿਹੇ, ਇਹੋ ਜਿਹੇ ਲੋਕਾਂ ਨੂੰ ਅਸੀਂ ਨਰਕਾਂ ਨੂੰ ਜਾਂਦਿਆਂ ਦੇਖਿਆ, ਸਤਿਗੁਰਾਂ ਦੇ ਮੁੱਖ ਵਾਕ ਬਚਨ। ਇਸ ਕਰਕੇ ਸੁੱਖ ਇੱਥੋਂ ਪ੍ਰਾਪਤ ਹੋਵੇਗਾ ਜਿੱਥੇ ਨਿਮਰਤਾ ਆ ਗਈ। ਗੁਣ ਗਾਵ ਹੈ ਠਾਕੁਰ ਅਵਿਨਾਸੀ, ਕਲਮਲ ਸਗਲੇ ਝਾਰੋ। ਹੁਣ ਪ੍ਰੇਰਨਾ ਦਿੰਦੇ ਨੇ, ਆਓ ਸਖੀਓ ਸਹੇਲੀਓ, ਗੁਰਸਿੱਖ ਪਿਆਰਿਓ, ਗੁਣ ਗਾਵ ਹੈ ਠਾਕੁਰ ਅਵਿਨਾਸੀ। ਜੋ ਠਾਕੁਰ ਮਾਲਕ ਹੈ ਅਤੇ ਅਵਿਨਾਸੀ ਸਦੀਵੀ ਹੈ, ਜਿਹਨੇ ਕਦੇ ਨਾਸ ਹੋਣਾ ਹੀ ਨਹੀਂ, ਐਸੇ ਪਰਮਾਤਮਾ ਦੇ ਆਓ ਸਾਰੇ ਮਿਲ ਕੇ ਗੁਣ ਗਾਈਏ, ਵਡਿਆਈਆਂ ਕਰੀਏ। ਪਰਮਾਤਮਾ ਪਤਿਤ ਪਾਵਨ ਹੈ, ਭਗਤ ਵਛਲ ਹੈ, ਅੰਤਰਜਾਮੀ ਹੈ, ਗੁਣਾਂ ਦਾ ਖਜ਼ਾਨਾ ਹੈ, ਗੁਣਤਾਸ ਹੈ ਔਰ ਦੀਨਾਨਾਥ ਹੈ। ਅਤੇ ਇਸ ਪ੍ਰਕਾਰ ਦੇ ਜਿਹੜੇ ਗੁਣ ਹਨ, ਵਾਹਿਗੁਰੂ ਦੇ ਮਿਹਰਬਾਨ ਹੈ, ਬਖਸ਼ਿੰਦ ਹੈ, ਕੋਟ ਖਤੇ ਖਿਨ ਬਖਸ਼ਣਹਾਰਾ, ਇਹ ਸਾਰੇ ਪਰਮਾਤਮਾ ਦੇ ਗੁਣ ਪਵਿੱਤਰ ਬਾਣੀ ਅੰਦਰ ਹਨ। ਅਤੇ ਇਸ ਬਾਣੀ ਨੂੰ ਗਾਉਣ ਦਾ ਤਾਂ ਹੀ ਲਾਭ ਹੈ ਵੀ ਮਨ ਜੋੜ ਕੇ ਇਹ ਸਤਿਗੁਰਾਂ ਦੇ ਐਸੇ ਬਚਨ ਗਾਈਏ, ਹਿਰਦਾ ਵੀ ਨਾਲ ਜੁੜਿਆ ਹੋਇਆ ਹੋਵੇ, ਮਨ ਅੰਦਰ ਅਵਸਥਾ ਹੋਵੇ। ਗੁਣ ਗਾਵ ਹੈ ਠਾਕੁਰ ਵਿਨਾਸੀ, ਫਿਰ ਕਲਮਲ ਸਗਲੇ ਝਾਰੋ। ਜਿਹਨੇ ਕਲਮਲ, ਕਲ ਕਲਯੁਗ ਦੇ ਮੈਲ ਲਾਉਣ ਵਾਲੇ ਜਿਹੜੇ ਪਾਪ ਹਨ, ਕਲਮਲ ਅਤੇ ਕਿਲਬਿਖ ਇਹ ਪਾਪਾਂ ਦਾ ਨਾਮ, ਸਾਰੇ ਜਿਹੜੇ ਕਲਮਲ ਪਾਪ ਹਨ, ਕਾਲਿਆਂ ਕਰ ਦੇਣ ਵਾਲੇ, ਕਾਲੀ ਮੈਲ ਲਾਉਣ ਵਾਲੇ ਹਿਰਦੇ ਨੂੰ ਇਹ ਸਾਰੇ ਝਾੜ ਸੁੱਟੀਏ, ਪਰੇ ਕਰ ਦਈਏ, ਮੇਟ ਦਈਏ, ਆਪਣੇ ਮਨ ਵਿੱਚੋਂ ਝਾੜ ਦਈਏ, ਲਾਹ ਦਈਏ। ਇਹ ਗੁਣ ਗਾਉਂਦਿਆਂ, ਕਿਉਂਕਿ ਜਿਹਦੇ ਗੁਣ ਗਾਉਣੇ ਹਨ ਉਹਨਾਂ ਗੁਣਾਂ ਦੀ ਤਸੀਰ ਹੈ, ਤੇਰੀ ਸਿਫਤ ਸਵਾਲਿਓ ਸਰੂਪ ਅਜਨ ਕੀਤੀ ਤਿਸ ਪਾਰ ਲੰਘਾਈ, ਜੈਸਾ ਸੇਵਾ ਤੈਸੋ ਹੋਏ। ਜਿਹਦੇ ਗੁਣ ਗਾਈਏ ਉਹਦੇ ਵਰਗੇ ਬਣਦੇ ਜਾਈਦਾ। ਪਰਮਾਤਮਾ ਐਬਾਂ ਦੋਸ਼ਾਂ ਮੈਲਾਂ ਵਿਕਾਰਾਂ ਔਗਣਾਂ ਤੋਂ ਰਹਿਤ, ਅਤੇ ਜਿਹੜਾ ਹਿਰਦੇ ਦੇ ਤਲ ਤੋਂ ਪਰਮਾਤਮਾ ਦੇ ਗੁਣ ਗਾਉਂਦਾ ਉਹ ਵੀ ਪਰਮਾਤਮਾ ਵਰਗਾ ਹੋ ਜਾਂਦਾ। ਤਾਂ ਹੀ ਕਿਹਾ ਰਾਮ ਸੰਤ ਮੈਂ ਭੇਦ ਕਿਛ ਨਾਹੀ। ਇਸ ਪ੍ਰਕਾਰ ਸਾਰੇ ਪਾਪ ਝੜ ਜਾਣਗੇ। ਨਾਮ ਨਿਧਾਨ ਨਾਨਕ ਦਾਨ ਪਾਓ, ਤੇਰੇ ਦਰ ਤੋਂ ਹੇ ਵਾਹਿਗੁਰੂ ਜੀ ਇੱਕ ਦਾਨ ਮੈਂ ਪ੍ਰਾਪਤ ਕਰਾਂਗਾ। ਉਹ ਕੀ ਹੈ? ਨਾਮ ਦਾ ਖਜ਼ਾਨਾ। ਨਾਮ ਹੀ ਰਿੱਧੀ ਸਿੱਧੀ ਨਿਧੀ ਦਾ, ਸਾਰੇ ਗੁਣਾਂ ਦਾ, ਸਾਰੀਆਂ ਬਰਕਤਾਂ ਦਾ ਖਜ਼ਾਨਾ ਹੈ। ਰੱਬ ਦੇ ਪਿਆਰਿਆਂ ਭਗਤਾਂ ਜਿਹਨਾਂ ਨੂੰ ਸਮਝ ਆਈ ਬੰਦਗੀ ਕਰਦਿਆਂ ਕਰਦਿਆਂ, ਉਹਨਾਂ ਦੇ ਅੰਦਰੋਂ ਸਭ ਇੱਛਾ ਮਿਟ ਗਈਆਂ ਅਤੇ ਸਿਰਫ ਨਾਮ ਦੀ ਇੱਛਾ ਰਹੀ, ਦਰਸ਼ਨਾਂ ਦੀ ਇੱਛਾ ਰਹੀ। ਉਹਨਾਂ ਇਹੀ ਮੰਗਿਆ, ਜਾਚਕ ਜਨ ਜਾਚੈ ਪ੍ਰਵਦਾਨ, ਕਰ ਕਿਰਪਾ ਦੇਵੋ ਹਰਨਾਮ, ਸਾਧ ਜਨਾ ਕੀ ਮਾਂਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ। ਇਹ ਦਾਤਾਂ ਮੰਗੀਆਂ ਹਨ, ਹੋਰ ਕੁਛ ਨਹੀਂ। ਕਿਉਂਕਿ ਸਮਝ ਆ ਗਈ, ਗਿਆਨ ਹੋ ਗਿਆ ਅੰਦਰ ਕਿ ਸਭ ਕੁਝ ਖਤਮ ਹੋਣ ਵਾਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗਾਂ, ਕਿਛ ਥਿਰ ਨਾ ਰਹਾਈ, ਕੁਝ ਵੀ ਟਿਕੇ ਰਹਿਣ ਵਾਲਾ ਹੈ ਨਹੀਂ, ਇਸ ਕਰਕੇ ਮੈਂ ਕੀ ਮੰਗਾਂ। ਹਰ ਦੀਜੈ ਨਾਮ ਪਿਆਰੀ ਜੀਓ, ਆਪਣਾ ਨਾਮ ਦਿਓ ਅਤੇ ਇਹ ਅਵਸਥਾ ਬਖਸ਼ੋ ਮੇਰੇ ਮਨ ਦੀ ਕਿ ਮੇਰੇ ਮਨ ਅੰਦਰ ਮੈਂ ਪਿਆਰ ਕਰਾਂ ਨਾਮ, ਮੇਰੇ ਹਿਰਦੇ ਦਾ ਪ੍ਰੇਮ ਨਾਮ ਨਾਲ ਹੋਏ, ਹੋਰ ਕਿਸੇ ਚੀਜ਼ ਨਾਲ ਨਾ ਹੋਏ। ਇਸ ਪ੍ਰਕਾਰ ਨਾਮ ਨਿਧਾਨ ਨਾਨਕ ਦਾਨ ਪਾਵੋ, ਤੇਰੇ ਦਰ ਤੋਂ ਪਾਵੋ ਦਾਨ, ਢੀਠ ਹੋਏ ਮੰਗੋ ਮੁੱਖ ਲਾਗੈ ਸੰਤਰੇ ਨਾਰੇ। ਸੰਤ ਦਾ ਸਤਿਕਾਰ ਵੀ ਨਾਮ ਕਰਕੇ ਹੀ ਹੈ ਨਾ, ਸੰਤ ਹੁੰਦਾ ਹੀ ਉਹ ਅੱਜ ਦੇ ਹਿਰਦੇ 'ਚ ਰੋਮ ਰੋਮ 'ਚ ਨਾਮ ਵਸਿਆ ਹੋਇਆ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਇਹ ਨਾਮ ਦਾ ਖਜ਼ਾਨਾ ਤੇਰੇ ਦਰ ਤੋਂ ਮੈਂ ਦਾਨ ਪ੍ਰਾਪਤ ਕਰਾਂ ਅਤੇ ਕੰਠ ਲਾਏ ਔਰ ਧਾਰੋਂ, ਕੰਠ ਗਲੇ ਨਾਲ ਲਾ ਕੇ ਜਫੀ ਪਾ ਕੇ ਔਰ ਹਿਰਦੇ ਦੇ ਅੰਦਰ ਮੈਂ ਧਾਰਨ ਕਰਕੇ ਰੱਖਾਂ। ਸੋ ਇਸ ਪ੍ਰਕਾਰ ਅਭੇਦ ਨਿਸ਼ਚਾ ਰੂਪੀ ਕੰਠ ਗਲਾ ਗਲੇ ਨਾਲ ਲਾਉਣਾ, ਮਾਨਸਿਕ ਤੌਰ 'ਤੇ ਜਫੀ ਪਾ ਲੈਣੀ ਵਾਹਿਗੁਰੂ ਜੀ ਨੂੰ ਅਤੇ ਹਿਰਦੇ 'ਚ ਵਸਾ ਕੇ ਰੱਖਾਂ ਤੇਰੇ ਨਾਮ ਨੂੰ, ਤੇਰੀ ਯਾਦ ਨੂੰ। ਇਹ ਵਾਹਿਗੁਰੂ ਜੀ ਮੇਰੀ ਝੋਲੀ 'ਚ ਦਾਨ ਪਾਓ, ਇਹ ਮੰਗਣਾ ਚਾਹੀਦਾ। ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਨੇ, ਕਿਉਂਕਿ ਜਿਸ ਨੂੰ ਇਹ ਨਾਮ ਪ੍ਰਾਪਤ ਹੋਇਆ, ਰਿੱਧੀ ਸਿੱਧੀ ਨਿੱਧੀ ਸਭ ਦੁਨੀਆ ਦੇ ਪਦਾਰਥ ਪਿੱਛੇ ਭੱਜੇ ਫਿਰਨਗੇ। ਜਿਵੇਂ ਸੂਰਜ ਵੱਲ ਨੂੰ ਮੂੰਹ ਕਰਕੇ ਦੌੜੀਏ, ਪਰਛਾਵਾਂ ਪਿੱਛੇ ਭੱਜਾ ਹੁੰਦਾ, ਇਸ ਲਈ ਥੁੜ ਨਹੀਂ ਰਹਿੰਦੀ, ਪਰ ਭਗਤਾਂ ਦਾ ਹੋਰ ਕਿਸੇ ਚੀਜ਼ ਨਾਲ ਲਗਾ ਹੀ ਨਹੀਂ ਰਹਿ ਜਾਂਦਾ। ਇਹੋ ਜਿਹੀ ਅਵਸਥਾ ਮਹਾਰਾਜ ਬਖਸ਼ ਦਿੰਦੇ ਨੇ ਅਤੇ ਥੁੜ ਵੀ ਕੋਈ ਨਹੀਂ ਹੁੰਦੀ ਉਹਨਾਂ ਨੂੰ। ਤਾਂ ਇਸ ਤਰ੍ਹਾਂ ਦਾ ਉਪਦੇਸ਼ ਹਜ਼ੂਰ ਨੇ ਦਿੱਤਾ ਕਿ ਹੋਰ ਦਾਤਾਂ ਮੰਗਣ ਨਾਲੋਂ ਇਹ ਦਾਤਾਂ ਮੰਗੋ ਵਾਹਿਗੁਰੂ ਸਤਿਗੁਰੂ ਦੇ ਪਾਸੋਂ ਕਿ ਮਹਾਰਾਜ ਨਾਮ ਦੇਹ ਮੰਗੈ ਦਾਸ ਤੇਰਾ, ਹਰ ਜੀਵਨ ਪਦ ਨਾਨਕ ਪ੍ਰਭ ਮੇਰਾ। ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਸਾਡੇ ਹਿਰਦੇ 'ਚੋਂ ਨਿਕਲੇ ਕਿ ਸੱਚੇ ਪਾਤਸ਼ਾਹ ਦੀਆਂ ਦਾਤਾਂ ਦੇ ਕੇ ਸਾਨੂੰ ਨਿਵਾਜੋ। ਗੁਣ ਗਾਵਹਿ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਾਂ, ਨਾਮ ਨਿਧਾਨ ਨਾਨਕ ਦਾਨ ਪਾਵੋ, ਕੰਠ ਲਾਏ ਔਰ ਧਾਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।